मङ्गलं भगवान् विष्णु मङ्गलं गरुडध्वज मङ्गलं पुण्डरीकाक्षं मङ्गलाय तनो हरिः ईश्वर के विषय में तथा जीव के विषय में भ्रांत पुरुषों का विभाग दिखाते हैं। आंदेया ग्रंथकार कह रहे हैं भी ईश्वर के विषय में और जीव के विषय में भरम हो गया जिन्हां नूं वो दिखा रहे हैं।
ईश्वर अलग है, जीव अलग
है। ना ईश्वर किनू कहिंदे आ, जीव किनू कहिंदे आ, ये भी नहीं पता जिन्हां नूं जिहड़े इहदे विच भी भ्रांति जिन्हां नूं हो गई आ उन्हां बारे तुहानूं दस रहे हां कि जीव कहिड़ा कौन है ईश्वर कौन है ये नहीं पता। इहदे विषय विच जिन्हूं भ्रांति हो गई आ उन्हां बारे दस रहे हुण। देखो त्रिण अर्चिका दि जोगांता ईश्वरे भांति भ्रांति माश्रिताः लोकायता दि संख्यांता जीवे विभ्रांति माश्रिताः। की कह रहे हैं त्रिण अर्च अर्चना मैंने हिंदा पूजा अर्थ धातु पूजा अर्थ में है। त्रिण अर्च त्रिण दी पूजा पिछे आया ना किथे 207 नंबर श्लोक ते देखो हां जितने भी हैं इथो लैके आखिर विच की गया त्रिण त्रिण मैंने घास पात आदि उथो लै करके जोगांता जोग तक जोग नु नहीं छड्या त्रिण तो लैके जोग तक जेड़े है की कह रहे है जोगांता ईश्वरे भांति माश्रिता आंदे ईश्वर दे विषय में इन्हां नु भ्रांति होई है जेड़े त्रिण नू पूजदे आ बाकी चीजां नू पूजदे आ जोग वाले जेड़े जोग वाले जिन्हूं ईश्वर कहिंदे आ वो सारे भ्रांति है। जोग शास्त्र वाले जिसनू ईश्वर कहिंदे आ वो आ त्रिण घास सारिआं नू बाकियां नू पूजण वाले जेड़े दसे सी पिछे कल वो सारे किहदे विच भ्रांति हो गए उन्हां नू ईश्वर दे विच भ्रांति हो गई है वो तां ही करदे आ। ठीक है अब दूसरी नीचे वाली सुनो लोक आयता दि संख्यांता लोक आय
बाबा जी उच आया सी भी वादी लोग जेड़े
हां जी
आया सी भी ये पूजदे ने टिप्पण नु फलाणे नु ते मुकिनु वादी लोग
वादी हां
वादी आया सी
हां जी हां जी ये जेड़े लोग है इन्हां नु ईश्वर दे विषय भ्रांति हुई
है। ठीक है
हां जी ठीक है अब जीव दे विषय किनु भ्रांति हुई है लोक आयता दि संख्यांता जीवे वी भ्रांति मात्रिता लोक आयता दि लोक आयत माने चार वाक जो आकाश नु नहीं मनदे। ठीक है ना लोक आयत और संख्यांता संख मत वाले संख्य मत वाले और चार वाक्य जीवे भी भ्रांति माश्रिता इन्हों की भ्रांति जीव दे विषय है। ये जीव नू कदी कुछ दसदे आ योग शास्त्र वाले संख शास्त्र वाले जीव नू कुछ दसदे। ठीक है जी ये इन्हों दे विषय भ्रांति होगी किन्हां नू चार वाक्य और संख शास्त्र ये जीव दे स्वरूप विच भ्रांत हो गए है और त्रिण आदि अर्चका तो लै करके जोगांत योग शास्त्र वाले ये ईश्वर दे स्वरूप च भ्रांति होगी। ठीक है त्रिण अर्चका आदि जोगांत त्रिण पूजक से लेकर त्रिण दी पूजा पूजक मैंने पूजक का क्यों लगा है अध्यापक को लगा है ना
करने वाला जो
हाँ हाँ त्रिण पूजक से लेकर जोग मत को मानने वाले वादी पर्यंत सब ईश्वरे भ्रांतिम आश्रिता ईश्वर के स्वरूप में भ्रम को प्राप्त हुए हैं। अंदे इन्हां नूं ईश्वर दे स्वरूप विच भ्रांति हो गई। ठीक है जी अब लोकायता आदि संख्यांता चार वाक से लेकर संख्य मत को मानने वाले वादी तक सब जीवे विभ्रांति मां आश्रिता जीव के स्वरूप में ਵੀ ਬ੍ਰਹਮ ਕੋ ਪ੍ਰਾਪਤ ਹੋਏ ਹੈ। ਉਹ ਜਿਹੜੇ ਜੀਵ ਜੀਵ ਨੂੰ ਦੱਸਦੇ ਹੈ ਉਹਨਾਂ ਨੂੰ ਜੀਵ ਦੇ ਵਿਸ਼ੇ ਭ੍ਰਾਂਤੀ ਹੋ ਗਈ ਹੈ, ਔਰ ਤ੍ਰਿਣ ਅਰਚਕ ਆਦਿ ਜਿਹੜੇ ਯੋਗ ਹਨ ਤਾਂ ਉਹਨਾਂ ਨੂੰ ਈਸ਼ਵਰ ਦੇ ਸਰੂਪ ਵਿੱਚ ਭ੍ਰਾਂਤੀ ਹੋ ਗਈ। ਠੀਕ ਹੈ, ਵੇ ਭ੍ਰਾਂਤ ਕਿਉਂ ਹੈ, ਐਸੀ ਆਸ਼ੰਕਾ ਕਾ ਉੱਤਰ ਕਹਿਤੇ ਹੈ, ਕਹਿੰਦੇ ਉਹਨਾਂ ਨੂੰ ਭ੍ਰਾਂਤੀ ਕਿਉਂ ਹੋ ਗਈ ਬਈ, ਐਸੀ ਆਸ਼ੰਕਾ ਕਾ ਉੱਤਰ ਕਹਿਤੇ ਹੈ, ਔਰ ਆਪਣੇ ਪਕਸ਼ ਕੇ ਪ੍ਰਤੀਪਾਦਨ ਕੇ ਅਭਿਨਿਵੇਸ਼ ਸੇ ਚਿੱਤ ਵਿਭ੍ਰਾਂਤ ਕਾ ਅਭਾਵ ਹੋਣੇ ਕੇ ਕਾਰਨ ਇਨ ਲੌਕਿਕ ਸੁਖ ਵੀ ਉਨ ਵਾਦੀਓ ਕੋ ਪ੍ਰਾਪਤ ਨਹੀਂ ਹੈ, ਇਸ ਵਾਰਤਾ ਕੋ ਕਹਿਤੇ ਹੈ। ਕਹਿੰਦਾ ਇਹ ਸੰਸਾਰ ਦੇ ਜਿਹੜੇ ਸੁੱਖ ਹੈ ਨਾ, ਇਹ ਵੀ ਇਹਨਾਂ ਨੂੰ ਪ੍ਰਾਪਤ ਨਹੀਂ ਹੋ ਸਕਦੇ, ਉਧਰ ਕੁਛ ਬਣਿਆ ਨੀ, ਉਧਰ ਈਸ਼ਵਰ ਦੇ ਵਿਸ਼ੇ ਭ੍ਰਾਂਤੀ ਹੋ ਗਈ ਤੇ ਉਹਨਾਂ ਸੰਸਾਰ ਦੇ ਸੁੱਖ। ਹਾਂ ਏਦਾਂ ਤੇ ਹੋ ਸਕਦਾ ਈਸ਼ਵਰ ਦੇ ਠੀਕ ਸਰੂਪ ਦਾ ਗਿਆਨ ਹੈ, ਉਹਦੀ ਪੂਜਾ ਕਰ ਰਹੇ ਹੈ ਔਰ ਸੰਸਾਰਕ ਦੇ ਸੁੱਖ ਵੀ ਛੱਡੇ ਆ, ਫਿਰ ਤਾਂ ਠੀਕ ਹੈ, ਫਿਰ ਉਹਦਾ ਕੀ ਹੋਗਾ, ਦੂਸਰੇ ਜਨਮ ਚ ਉਹਨੂੰ ਬੜੀਆ ਘਰ ਦੇ ਵਿੱਚ ਉੱਤਮ ਕੁਲ ਦੇ ਵਿੱਚ ਉਹ ਦਨੱਡ ਪੁਰਸ਼ ਦੇ ਘਰ ਜਨਮ ਹੋਏਗਾ, ਉਹਦਾ ਉਹ ਜਿਹੜੇ ਸੁੱਖ ਛੱਡੇ ਆ ਉੱਥੇ ਭੋਗ ਲੇਗਾ। ਠੀਕ ਹੈ ਜੀ, ਇਸ ਵਾਰਤਾ ਕੋ ਕਹਿਤੇ ਹੈ, ਅਦਵਿਤੀਆ ਬ੍ਰਹਮ ਤਤਵਮ ਨਾ ਜਾਣਾਂਤੀ ਜਦਾ ਤਦਾ ਭ੍ਰਾਂਤਾ ਏਵਾ ਅਖਿਲਿਸ਼ ਤੇਸ਼ਾਮ ਕਵਾ ਮੁਕਤੀ ਕਵੇਹਾ ਵਾ ਸੁਖਮ। ਕੀ ਕਹਿ ਰਿਹਾ ਹੈ, ਅਦਵਿਤੀਆ ਬ੍ਰਹਮ ਤਤਵਮ, ਅਦਵਿਤੀਆ ਬ੍ਰਹਮ ਤਤਵ ਕੋ ਜਦਾ ਨਾ ਜਾਣਾਂਤੀ, ਜਬ ਤੱਕ ਨਹੀਂ ਜਾਣਤੇ ਹੈ, ਤਦਾ ਅਖਿਲਾਹ ਭ੍ਰਾਂਤਾ ਏਵ, ਤਬ ਤੱਕ ਸਭ ਭਰਮ ਯੁਕਤ ਹੀ ਹੈ। ਹੁੰਦਾ ਇਹ ਨਾ ਸਮਝ ਲੈਣਾ ਵੀ ਅਸੀਂ ਭਰਮ ਤੋਂ ਬਾਹਰ ਹੋ ਗਏ ਹਾਂ, ਜਿੰਨਾ ਚਿਰ ਅਦਵੈਤ ਬ੍ਰਹਮ ਜੋ ਹੈ ਆਪਣਾ ਸਰੂਪ ਜੋ ਹੈ, ਜਿੰਨਾ ਚਿਰ ਤੁਸੀਂ ਉਹਨੂੰ ਨਹੀਂ ਜਾਣ ਲੈਂਦੇ ਨਾ, ਉਹਨਾਂ ਚਿਰ ਜਿਤਨਾ ਕੋ ਮਰਜ਼ੀ ਬੁੱਧੀਮਾਨ ਹੈ, ਜਿਤਨਾ ਕੋ ਮਰਜ਼ੀ ਵਿਦਵਾਨ ਹੈ, ਉਹ ਭ੍ਰਾਂਤੀ ਹੈ। ਠੀਕ ਹੈ ਜੀ, ਉਹ ਸਭ ਭੁਲੇਖੇ ਚ ਹੀ ਹੈ। ਤਦਾ ਅਖਿਲਾ ਭ੍ਰਾਂਤਾ ਏਵ, ਤਬ ਜਬ ਤੱਕ ਸਭ ਭਰਮ ਯੁਕਤ ਹੀ ਹੈ, ਤੇਸ਼ਾ ਮੁਕਤੀ ਹੀ ਕਵਾ ਉਨਕੀ ਮੁਕਤੀ ਕਹਾਂ, ਉਨਕੀ ਮੁਕਤੀ ਕਿੱਥੋਂ ਬਈ, ਇਹ ਵਾ ਕਵਾ ਸੁਖਮ, ਇਸ ਲੋਕ ਮੇ ਵੀ ਕਹਾਂ ਸੁਖ ਹੈ, ਉਹਦਾ ਨਾ ਉਹਨਾਂ ਦੀ ਇੱਥੇ ਮੁਕਤੀ ਹੈ, ਨਾ ਉਹਨਾਂ ਨੂੰ ਇਸ ਲੋਕ ਵਿੱਚ ਕੁਛ ਸੁਖੀ ਮਿਲੇਗਾ। ਠੀਕ ਹੈ ਜੀ, ਕਿਉਂਕਿ ਇਸ ਏਕ ਪਕਸ਼ ਕਾ ਗ੍ਰਹਿਣ ਕਰਕੇ ਉਸਮੇ ਅਭਿਨਿਵੇਸ਼, ਅਭਿਨਿਵੇਸ਼ ਬਣੇ ਹੱਠ, ਹੱਠ ਜਿਹਨੂੰ ਕਹਿੰਦੇ ਆ ਨਾ, ਹਾਂ ਹੱਠ, ਬਸ ਜੋ ਕੋ ਮਰਜ਼ੀ ਕਹਿੰਦਾ ਆਪਣੀ ਗੱਲ ਨਹੀਂ ਛੱਡਣੀ, ਨਾ ਇਹੋ ਠੀਕ, ਉਹੀ ਹੱਠ ਕਰੀ ਜਾਣਾ, ਉਸੇ ਨੂੰ ਲੈ ਕੇ ਪੂਜੀ ਜਾਣਾ, ਅਭਿਨਿਵੇਸ਼ ਹੋਣੇ। ਦੇਖੋ ਕੀ ਕਹਿ ਰਿਹਾ ਹੈ, ਕਿਉਂਕਿ ਕਿਉਂ ਸੁੱਖ ਨਹੀਂ ਉਹਨਾਂ ਨੂੰ, ਉਹਨਾਂ ਦੀ ਮੁਕਤੀ ਕਿਉਂ ਨਹੀਂ ਹੈ, ਦੱਸਿਆ ਨਾ ਪਹਿਲਾਂ ਉਹਨਾਂ ਦੀ ਮੁਕਤੀ ਵੀ ਨਹੀਂ ਹੈ ਤੇ ਇਸ ਸੰਸਾਰ ਦੇ ਵਿੱਚ ਉਹਨਾਂ ਨੂੰ ਸੁੱਖ ਵੀ ਪ੍ਰਾਪਤ ਨਹੀਂ ਹੋਗਾ। ਕਹਿੰਦੇ ਵੀ ਕਿਉਂ ਨਹੀਂ ਹੋਗਾ, ਕਿਉਂਕਿ ਕਿਸ ਏਕ ਪਕਸ਼ ਕਾ ਗ੍ਰਹਿਣ ਕਰਕੇ ਉਨਮੇ ਅਭਿਨਿਵੇਸ਼ ਹੋਣੇ ਕੇ ਕਾਰਨ ਵਾਦੀਓ ਕੇ ਸਾਥ ਵਿਵਾਦ ਮੇ ਪ੍ਰਵਿਰਤ ਹੋਣੇ ਸੇ ਚਿੱਤ ਕਾ ਵਿਕਸ਼ੇਪ ਹੋਣੇ ਪਰ ਇਸ ਲੋਕ ਕਾ ਸੁੱਖ ਵੀ ਉਨਕੋ ਨਹੀਂ ਪ੍ਰਾਪਤ ਹੋਗਾ। ਬਸ ਇੱਕ ਗੱਲ ਸੁਣ ਲਈ ਜਾਂ ਪੜ੍ਹ ਲਈ, ਬਸ ਉਹਦੇ ਤੇ ਹੀ ਦੂਸਰਿਆਂ ਦਾ ਬੈਸੀ ਜਾਣਾ, ਚਿੱਤ ਦਾ ਵਿਕਸ਼ੇਪ, ਬੈਸਣਾ ਦਾ ਵਿਕਸ਼ੇਪ ਹੀ ਹੈ। ਬਸ ਉਹਨੇ ਆਪਣੀ ਗੱਲ ਦੱਸੀ, ਜਿਹੜਾ ਮੈਂ ਸੱਚਾ ਉਹਨੇ ਕਹੀ ਜਾਣਾ, ਨਹੀਂ ਮੈਂ ਸੱਚਾ, ਇਹਦੇ ਵਿੱਚ ਹੀ ਉਹ ਸਿੰਗਲ ਜਿਹਾ ਅੜਾਈ ਫਿਰਨੇ ਤੇ ਫਿਰ ਕਿੱਦਾਂ ਸੁੱਖ ਹੋਊਗਾ ਉਹਨਾਂ ਨੂੰ, ਮੁਕਤੀ ਤਾਂ ਹੈ ਹੀ ਨਹੀਂ। ਬ੍ਰਹਮ ਗਿਆਨ ਰਹਿਤ ਮਨੁਸ਼ੋ ਕੋ ਵੀ ਦੂਸਰੀ ਵਿਦਿਆ ਪ੍ਰਾਪਤ ਹੋਣੇ ਸੇ ਉੱਤਮ ਔਰ ਅਦਮ ਭਾਵ ਨਿਮਿਤਕ ਸੁੱਖ ਵੀ ਪ੍ਰਾਪਤ ਹੋ ਸਕਦਾ ਹੈ। ਦੇਖ ਲਓ ਕੀ ਕਹਿ ਰਿਹਾ, ਬ੍ਰਹਮ ਗਿਆਨ ਰਹਿਤ ਮਨੁੱਖੋਂ ਕੋ ਵੀ ਦੂਸਰੀ ਵਿਦਿਆ ਪ੍ਰਾਪਤ ਹੋਣੇ ਸੇ, ਦੂਸਰੀ ਵਿਦਿਆ ਸਕੂਲ ਵਾਲੀ ਵਿਦਿਆ ਪੜ੍ਹੀ ਉਹਨਾਂ ਨੇ, ਹਾਂ, ਹੋਣੇ ਸੇ ਉੱਤਮ ਔਰ ਅਦਮ, ਉੱਤਮ ਔਰ ਅਦਮ, ਛੋਟੇ ਛੋਟਾ ਔਰ ਬੜਾ ਭਾਵ ਨਿਮਿਤਕ ਸੁੱਖ ਵੀ ਪ੍ਰਾਪਤ ਹੋ ਸਕਦਾ ਹੈ, ਅਤਿ ਅਗਿਆਨੀਓ ਕੋ ਸੁਖ ਪ੍ਰਾਪਤ ਨਹੀਂ, ਐਸਾ ਆਪ ਕਾ ਕਹਿਣਾ ਅਸੰਗਤ ਹੈ, ਐਸੀ ਆਸ਼ੰਕਾ ਕੇ ਉੱਤਰ ਮੇ ਕਹਿਤੇ ਹੈ। ਉਹ ਕਹਿ ਰਿਹਾ ਵੀ ਚਲੋ ਬ੍ਰਹਮ ਗਿਆਨ ਤੇ ਜਿਹਨੂੰ ਨਹੀਂ ਨਹੀਂ ਹੋਇਆ ਤੇ ਦੂਸਰੀ ਵਿਦਿਆ ਉਹਦੇ ਕੋਲ ਹੈ ਜਾਂ ਦੂਸਰਾ ਕੋਈ ਗੁਣ ਹੈ ਉਹਦੇ ਕੋਲ ਤੇ ਉਹਦੇ ਨਾਲ ਉਹਨੂੰ ਸੁੱਖ ਪ੍ਰਾਪਤ ਹੈ ਹੋ ਰਹੇ ਆ ਤੇ ਤੁਸੀਂ ਕਿੱਦਾਂ ਕਹਿੰਦੇ ਜੇ ਸੁਖੀ ਨੀ ਪ੍ਰਾਪਤ ਨੂੰ ਹੋ ਸਕਦਾ ਇਹ ਤੁਹਾਡੀ ਗੱਲ ਆਪਾਂ ਨਹੀਂ ਮੰਨਦੇ ਠੀਕ ਹੈ ਜੀ ਅਬ ਇਹ ਸੁਣੋ ਹੁਣ ਕੀ ਕਹਿ ਰਹੇ ਇਹਦੀ ਅਸੀਂ ਐਸੀ ਸ਼ੰਕਾ ਕਾ ਉੱਤਰ ਕਹਿਤੇ ਹੈ ਕੀ ਕਹਿਤੇ ਹੈ ਉੱਤਮ ਅਦਮ ਭਾਵਸ ਚੇਤੇ ਸ਼ਾਮ ਸਿਆ ਦਤੁਸ ਤੂਤੇ ਨਾ ਕਿਮ ਸਵਪਨ ਸਵਪਨਸਥ ਰਾਜ ਭਿਕਸ਼ਾ ਭਿਆਮ ਨਾ ਬੁੱਧ ਸਪ੍ਰਿਸ਼ਤੇ ਖਲੂ ਦੇਖੋ ਕੀ ਕਹਿ ਰਿਹਾ ਹੈ ਸਵਪਨਸਥ ਰਾਜ ਭਿਕਸ਼ਾ ਭਿਆਮ ਕੀ ਕਹਿ ਰਹੇ ਹੈ ਤੇ ਸ਼ਾਮ ਪੂਰਵਕਤ ਵਾਦੀਓ ਕੇ ਮਾਧਮੇ ਇਹ ਜਿਹੜੇ ਵਾਦੀ ਹੈ ਇਹਨਾਂ ਦੇ ਵਿੱਚੋਂ ਉੱਤਮ ਅਦਬ ਭਾਵਾ ਵਿਦਿਆ ਬ੍ਰਹਮ ਵਿਦਿਆ ਕੇ ਨਾ ਰਹਿਣੇ ਪਰ ਵੀ ਅੰਨੇ ਵਿਦਿਆ ਕੇ ਕਾਰਨ ਬ੍ਰਹਮ ਵਿਦਿਆ ਨਹੀਂ ਹੈ ਦੂਸਰੀ ਵਿਦਿਆ ਕੇ ਕਾਰਨ ਉੱਤਮ ਔਰ ਅਦਮ ਭਾਵ ਕੇਤ ਸਿਆਤ ਜੇ ਉਨਕੇ ਮਨ ਮੇਂ ਉੱਤੇ ਉੱਤਮ ਹੈ ਇਹ ਮਧਮ ਹੈ ਮਨੇ ਛੋਟਾ ਹੈ ਬੜਾ ਹੈ ਐਸੀ ਭਾਵਨਾ ਹੈ ਜਦੀ ਦੇਖਣੇ ਮੇਂ ਚੇਤ ਸਿਆਤ ਜਦੀ ਦੇਖਣੇ ਮੇਂ ਆਤੀ ਹੋ ਤੋ ਉਸਕੋ ਕਿੰਚਿਤ ਸੁਖ ਪ੍ਰਾਪਤ ਹੋ ਵੀ ਸਕਦਾ ਹੈ ਇਹ ਗੱਲ ਤੁਹਾਡੀ ਮੰਨਦੇ ਹਾਂ ਵੀ ਜੇ ਉਹਦੇ ਮਨ ਵਿੱਚ ਉੱਤਮ ਮੱਧਮ ਭਾਵ ਹੈ ਤੇ ਉਹਨੂੰ ਥੋੜਾ ਕਿੰਚਿਤ ਮੈਨੇ ਥੋੜਾ ਥੋੜਾ ਸੁੱਖ ਪ੍ਰਾਪਤ ਹੋ ਸਕਦਾ ਹੈ ਅਸਤੂ ਉੱਤਮ ਔਰ ਅਦਮ ਭਾਵ ਭਲੇ ਹੀ ਰਹੇ ਉੱਤਮ ਅਦਮ ਭਾਵ ਉਹਦੇ ਮਨ ਚ ਹੈ ਤੇ ਨਾ ਕਿਮ ਉਸਮੇ ਕਿਆ ਲਾਭ ਹੈ ਕਹਿੰਦਾ ਉਸਮੇ ਲਾਭ ਕੀ ਹੈ ਉੱਤਮ ਅਦਮ ਭਾਵ ਜੇ ਹੋ ਗਿਆ ਉਹਦੇ ਮਨ ਚ ਤੇ ਉਸਮੇ ਲਾਭ ਤੇ ਕੁਛ ਨਹੀਂ ਹੋਇਆ ਠੀਕ ਹੈ ਅਰਥਾਤ ਮੁਕਸ਼ੂਓ ਕੇ ਲੀਏ ਵਹ ਉੱਤਮ ਅਦਮ ਭਾਵ ਆਦਰਣੀ ਨਹੀਂ ਹੈ ਕਹਿੰਦਾ ਅਸੀਂ ਮੁਕਤੀ ਮੁਕਤੀ ਦੀ ਗੱਲ ਕਰ ਰਹੇ ਸੁਖਾਂ ਦੀ ਨੀ ਗੱਲ ਕਰ ਰਹੇ ਕਹਿੰਦੇ ਆਪਾਂ ਮੁਕਤੀ ਦੀ ਗੱਲ ਕਰ ਰਹੇ ਹਾਂ ਸੋਖੀ ਨੂੰ ਜ਼ਿਆਦਾ ਇਹਨੂੰ ਘੱਟ ਉਹਦੀ ਗੱਲ ਨੀ ਚੱਲ ਰਹੀ ਤੇ ਜਿਹੜਾ ਤੁਸੀਂ ਕਹਿ ਰਹੇ ਉੱਤਮ ਅਦਮ ਭਾਵ ਹੈ ਉਹਨੂੰ ਸੁੱਖ ਵੀ ਪ੍ਰਾਪਤ ਹੈ ਅਰਥਾਤ ਮੁਕਸ਼ੂ ਕੇ ਲੀਏ ਵਹ ਉੱਤਮ ਅਦਮ ਭਾਵ ਆਦਰਣੀ ਨਹੀਂ ਹੈ ਇਹ ਉਹਨਾਂ ਦੇ ਵਾਸਤੇ ਚੰਗੀ ਗੱਲ ਨਹੀਂ ਹੈ ਠੀਕ ਹੈ ਜੀ ਔਰ ਤਜ ਜਨੇ ਸੁੱਖ ਵੀ ਨਹੀਂ ਔਰ ਉੱਤਮ ਅਦਮ ਭਾਵ ਤੋਂ ਜਿਹੜਾ ਸੁੱਖ ਹੈ ਉਹ ਵੀ ਉਹਨਾਂ ਨੂੰ ਨਹੀਂ ਚਾਹੀਦਾ ਠੀਕ ਹੈ ਜੀ ਕੈਸੇ ਨਹੀਂ ਚਾਹੀਦਾ ਸਵਪਨਸਥ ਰਾਜ ਭਿਕਸ਼ਾ ਭਿਆਮ ਜੈਸੇ ਸਵਪਨ ਮੇਂ ਪ੍ਰਾਪਤ ਰਾਜ ਅਥਵਾ ਭਿਕਸ਼ਾ ਅੰਨ ਸੇ ਬੁੱਧਵਾ ਸਪ੍ਰਿਸ਼ਤੇ ਖਲੂ ਨਾ ਜਾਗੇ ਹੋਏ ਪੁਰਸ਼ ਕਾ ਕੋਈ ਸੰਬੰਧ ਹੈ ਨਹੀਂ ਲੱਗੀ ਸਮਝ ਨਹੀਂ ਲੱਗੀ ਕੀ ਕਹਿ ਰਹੇ ਉਹ ਕਹਿ ਰਹੇ ਆ ਸਵਪਨਸਥ ਰਾਜ ਭਿਕਸ਼ਾ ਬਿਆਨ ਦੋ ਬੰਦੇ ਆ ਇੱਕ ਨੇ ਸੁਪਨ ਦੇਖਿਆ ਮੈਂ ਸੁਪਨੇ ਚ ਮੈਨੂੰ ਰਾਜ ਮਿਲ ਗਿਆ ਇੱਕ ਨੇ ਸੁਪਨਾ ਦੇਖਿਆ ਮੈਂ ਸੁਪਨੇ ਚ ਭਿਕਸ਼ਾ ਮੰਗ ਰਿਹਾ ਉਹ ਬੜਾ ਅਮੀਰ ਆਦਮੀ ਹੈ ਆ ਜਾਗਣੇ ਪਰ ਦੋਨੋਂ ਕੈਸੇ ਹੈ ਉਹ ਸੁਪਨ ਵਾਲੀ ਚੀਜ਼ ਦਾ ਉਹਨਾਂ ਨੂੰ ਕੋਈ ਵੀ ਸੰਬੰਧ ਨਹੀਂ ਹੈ ਕਹਿੰਦਾ ਬ੍ਰਹਮ ਗਿਆਨ ਐਸੀ ਚੀਜ਼ ਹੈ ਜਿਹੜੇ ਮਾੜੇ ਮੋਟੇ ਸੁੱਖ ਜਿਹੜੇ ਤੁਸੀਂ ਦੇਖ ਰਹੇ ਜੇ ਇਹ ਬ੍ਰਹਮ ਗਿਆਨ ਦੇ ਵਿੱਚ ਕੁਛ ਵੀ ਨਹੀਂ ਹੈ ਜਦੋਂ ਜਗ ਜਾਓਗੇ ਇਹ ਸੁੱਖਾਂ ਦੇ ਨਾਲ ਤੁਹਾਡਾ ਸੰਬੰਧ ਹੀ ਨਹੀਂ ਹੋਣਾ ਜੈਸੇ ਉਹ ਜਗਣੇ ਪਰ ਉਹਦੇ ਭਿਕਸ਼ਾ ਦੇ ਨਾਲ ਸੰਬੰਧ ਨਹੀਂ ਦੁੱਖ ਸੀ ਤਾਂ ਵੀ ਸੰਬੰਧ ਨਹੀਂ ਔਰ ਅੱਜ ਜਿੰਨੇ ਸੁੱਖ ਸੀ ਤਾਂ ਵੀ ਸੰਬੰਧ ਨਹੀਂ ਜਦੋਂ ਤੁਸੀਂ ਇਹ ਮੋਹ ਨਿੰਦਰਾਂ ਤੋਂ ਜਗ ਜਾਓਗੇ ਤੇ ਤੁਹਾਨੂੰ ਵੀ ਐਸੇ ਹੀ ਹੋਏਗਾ ਆਹ ਜਿਹੜੇ ਤੁਸੀਂ ਸੁੱਖ ਕਹਿ ਰਹੇ ਜੇ ਨਾ ਵਿਦਿਆ ਕਹਿ ਰਹੇ ਜੇ ਇਹਦੇ ਨਾਲ ਕੋਈ ਸੰਬੰਧ ਨਹੀਂ ਠਹਿਰੇਗਾ ਤੇ ਇਹ ਅਰਥ ਕੀ ਹੋਇਆ ਇਹ ਪੂਰਾ ਸੰਸਾਰ ਜਿਹੜਾ ਸਪਨੀ ਹੈ ਤਿਆਗ ਦਿੱਤਾ ਤੇ ਫਿਰ ਆਹ ਛੋਟੇ ਮੋਟੇ ਸੁੱਖਾਂ ਦੀ ਕਿਹੜੀ ਗੱਲ ਹੋਈ ਠੀਕ ਹੈ ਜੀ ਜੀਵ ਈਸ਼ਵਰਵਾਦ ਮੁਕਤ ਕਾ ਹੇਤੂ ਨਹੀਂ ਦੇਖੋ ਕਹਿੰਦਾ ਜੀਵ ਈਸ਼ਵਰਵਾਦ ਮੁਕਤੀ ਕਾ ਹੇਤੂ ਨਹੀਂ ਇਹ ਜੀਵ ਹੈ ਇਹ ਈਸ਼ਵਰ ਆ ਇਹਦੇ ਵਿੱਚ ਹੀ ਅਭਿਨਿਵੇਸ਼ ਹੱਟ ਕਰਕੇ ਆਪਣਾ ਟਾਈਮ ਬਰਬਾਦ ਕਰੀ ਜਾਣਾ ਕਹਿੰਦਾ ਇਹ ਮੁਕਤੀ ਦਾ ਹੇਤੂ ਨਹੀਂ ਜੇ ਇਹ ਜੀਵ ਹੈ ਇਹ ਈਸ਼ਵਰ ਹੈ ਇਹਦੇ ਵਿੱਚ ਹੀ ਬਸ ਸਾਰਾ ਜੀਵਨ ਲਗਾ ਦੇਣਾ ਇਹ ਠੀਕ ਨਹੀਂ ਹੈ ਠੀਕ ਹੈ ਜੀਵ ਈਸ਼ਵਰਵਾਦ ਮੁਕਤੀ ਕਾ ਹੇਤੂ ਨਹੀਂ ਇਸ ਲਈ ਮੁਕਸ਼ੂ ਕੋ ਉਸਮੇ ਬੁੱਧੀ ਕੋ ਨਹੀਂ ਲਗਾਉਣਾ ਚਾਹੀਏ ਇਹਦੇ ਵਿੱਚ ਬੁੱਧੀ ਨਾ ਲਗਾ ਦਿਓ ਇਸ ਪ੍ਰਕਾਰ ਉਪਸੰਹਾਰ ਕਰਦੇ ਹੋਏ ਸੁਰਤੀ ਕੇ ਵਿਚਾਰ ਸੇ ਬ੍ਰਹਮ ਬੋਧ ਕੋ ਹੀ ਸੰਪਾਦਨ ਕਰਨਾ ਚਾਹੀਏ ਇਸ ਵਾਰਤਾ ਕੋ ਕਹਿਤੇ ਹੈ ਕਹਿੰਦੇ ਇਹ ਜੀਵ ਹੈ ਇਹ ਈਸ਼ਵਰ ਹੈ ਉਸ ਸ਼ਾਸਤਰ ਨੇ ਜੀਵ ਐਸੇ ਕਹਾ ਉਸ ਸ਼ਾਸਤਰ ਵਿੱਚ ਜੀਵ ਐਸੇ ਦੱਸਿਆ ਹੈ ਇਹ ਚ ਨਾ ਫਸੋ ਤੁਸੀਂ ਕੀ ਕਰੋ ਤੁਸੀਂ ਬ੍ਰਹਮ ਗਿਆਨ ਕੈਸੇ ਹੋਗਾ ਇਹ ਯਤਨ ਕਰੋ ਠੀਕ ਹੈ ਜੀ ਤੁਹਾਨੂੰ ਕੀ ਕਰਨਾ ਚਾਹੀਦਾ ਸੁਰਤੀ ਕੇ ਵਿਚਾਰ ਸੇ ਬ੍ਰਹਮ ਬੋਧ ਕੋ ਹੀ ਸੰਪਾਦਨ ਕਰਨਾ ਚਾਹੀਏ ਸੁਰਤੀਓ ਦਾ ਵਿਚਾਰ ਕਰੋ ਔਰ ਬ੍ਰਹਮ ਬੋਧ ਮੈਨੇ ਆਪਣੇ ਸਰੂਪ ਦਾ ਗਿਆਨ ਜਿਹੜਾ ਹੈ ਉਹ ਕਰੋ ਆਪਣੇ ਸਰੂਪ ਨੂੰ ਜਾਣੋ ਇਸ ਵਾਰਤਾ ਕੋ ਕਹਿੰਦੇ ਹੈ ਇਹ ਗੱਲ ਹੁਣ ਤੁਹਾਨੂੰ ਦੱਸਦੇ ਹਾਂ ਤਸਮਾਤ ਮਮੁਕਸ਼ੂ ਭਿਰ ਨੈਵ ਮਰਤੀ ਜੀਵੇ ਵਾਦੀਓ ਕਾਰਿਆ ਕਿੰਤੂ ਬ੍ਰਹਮ ਤਤਵਮ ਵਿਚਾਰਿਅਮ ਬੁੱਧਿਤਾਮ ਚਤਤ ਤਸਮਾਤ ਮੈਨੇ ਜੀਵ ਈਸ਼ਵਰਵਾਦ ਮੁਕਤੀ ਕਾ ਹੇਤੂ ਨਾ ਹੋਣੇ ਸੇ ਕਹਿੰਦੇ ਇਹ ਜੀਵਵਾਦ ਹੈ ਇਹ ਈਸ਼ਵਰ ਨੂੰ ਐਸੇ ਦੱਸਦੇ ਹੈ ਉਹ ਈਸ਼ਵਰ ਨੂੰ ਐਸੇ ਦੱਸਦੇ ਹੈ ਕਹਿੰਦੇ ਇਹਦੇ ਵਿੱਚ ਮਤ ਫਸੋ ਇਹਦੇ ਵਿੱਚ ਨਾ ਉਲਝੋ ਇੱਥੇ ਨਹੀਂ ਅਟਕੇ ਰਹਿ ਜਾਣਾ ਇਹ ਤੁਹਾਨੂੰ ਤਾਂ ਦੱਸਣ ਡਏ ਆ ਜੀਵ ਈਸ਼ਵਰ ਦਾ ਸਰੂਪ ਵੀ ਤੁਹਾਨੂੰ ਆਪਣੇ ਸਰੂਪ ਦਾ ਗਿਆਨ ਹੋ ਜਾਵੇ ਵੀ ਤੁਸੀਂ ਕੌਣ ਜੇ ਈਸ਼ਵਰ ਕੌਣ ਹੈ ਖਾਲੀ ਇਹ ਇੱਥੇ ਹੀ ਨਾ ਅਟਕ ਜਾਣਾ ਬਸ ਹੋ ਗਿਆ ਆਪਾਂ ਤਾਂ ਜਾਣਗੇ ਜੀਵ ਦਾ ਕੀ ਜੀਵ ਕਿਹਨੂੰ ਕਹਿੰਦੇ ਈਸ਼ਵਰ ਕਿਹਨੂੰ ਕਹਿੰਦੇ ਆ ਨਾ ਨਾ ਇਹ ਨਹੀਂ ਠੀਕ ਹੈ ਨਾ ਇਹ ਮੁਕਤੀ ਦਾ ਹੇਤੂ ਨਹੀਂ ਹੋਣੇ ਸੇ ਮੁਕਸ਼ੂ ਵੀ ਜੀਵ ਈਸ਼ਵਰਵਾਦ ਉਹ ਮੁਕਸ਼ੂ ਕੋ ਜੀਵ ਈਸ਼ਵਰਵਾਦ ਮੈਂ ਮਤੀ ਨਾ ਇਹ ਵਕਾਰਿਆ ਬੁੱਧੀ ਨਹੀਂ ਲਗਾਉਣੀ ਚਾਹੀਏ ਕਹਿੰਦਾ ਇਹਦੇ ਵਿੱਚ ਹੀ ਨਾ ਫਸੇ ਰਹਿਣਾ ਇੱਕ ਨੇ ਕਿਤੇ ਤੁਸੀਂ ਪੜ੍ਹ ਕੇ ਗਏ ਇੱਥੋਂ ਜੀਵ ਕਿਹਨੂੰ ਕਹਿੰਦੇ ਆ ਠੀਕ ਹੈ ਈਸ਼ਵਰ ਕਿਹਨੂੰ ਕਹਿੰਦੇ ਆ ਤਾਂ ਪਤਾ ਲੱਗ ਗਿਆ ਕਿਸੇ ਸੰਖ ਮਤ ਵਾਲੇ ਨੇ ਆ ਤੁਹਾਡੇ ਸਾਹਮਣੇ ਚਰਚਾ ਕਰਤੀ ਤੁਸੀਂ ਉਹਦੇ ਨਾਲ ਬਹਿਸਣ ਲੱਗ ਗਏ ਨਾ ਨਾ ਐਸੇ ਨਹੀਂ ਐਸੇ ਹੀ ਤੈਨੂੰ ਮੈਂ ਦਿਖਾ ਦਿੰਦਾ ਲਿਖਿਆ ਇਹਦੇ 'ਚ ਨਾ ਫਸੋ ਉਹ ਜੇ ਕਹੀ ਜਾਂਦਾ ਹਾਂ ਠੀਕ ਹੈ ਭਰਾਵਾ ਹਾਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਬਸ ਅਤੇ ਜਿਹੜਾ ਤੁਹਾਡਾ ਕੰਮ ਤੁਸੀਂ ਉਹ ਕਰੀ ਜਾਓ ਕਿੰਤੂ ਬ੍ਰਹਮ ਤੱਤਵ ਵਿਚਾਰਿਅਮ ਤੁਹਾਡਾ ਕੀ ਕੰਮ ਹੈ ਪਰੰਤੂ ਬ੍ਰਹਮ ਤੱਤ ਕਾ ਵਿਚਾਰ ਕਰਨਾ ਚਾਹੀਏ ਇਹ ਤੁਹਾਡਾ ਕੰਮ ਜੇ ਬੈਸਣਾ ਨਹੀਂ ਜੇ ਹੈ ਆਹ ਕੰਮ ਜਿਹੜਾ ਤੁਹਾਡਾ ਹੈ ਕਿ ਪਰੰਤੂ ਬ੍ਰਹਮ ਤੱਤ ਕਾ ਵਿਚਾਰ ਕਰਨਾ ਚਾਹੀਏ ਇਹ ਕੰਮ ਕਰੋ ਈਸ਼ਵਰ ਨੂੰ ਕੋਈ ਕੈਸੇ ਸਰੂਪ ਦੱਸ ਰਿਹਾ ਹੈ ਜੀਵ ਦਾ ਕੋਈ ਕੈਸੇ ਸਰੂਪ ਦੱਸ ਰਿਹਾ ਹੈ ਇਹਨਾਂ 'ਚ ਨਾ ਉਲਝੋ ਠੀਕ ਹੈ ਜੀ ਸਤਿਵ ਬੁੱਧਿਤਾਮ ਔਰ ਸੁਰਤੀ ਕੇ ਵਿਚਾਰ ਸੇ ਉਸ ਬ੍ਰਹਮ ਤੱਤ ਕਾ ਸਾਕਸ਼ਾਤ ਕਰ ਲੈਣਾ ਚਾਹੀਏ ਕਹਿੰਦਾ ਸੁਰਤੀ ਕਾ ਵਿਚਾਰ ਕਰੋ ਔਰ ਉਹ ਜਿਹੜਾ ਬ੍ਰਹਮ ਤੱਤ ਤੁਹਾਡਾ ਆਪਣਾ ਸਰੂਪ ਹੈ ਉਹਦਾ ਸਾਕਸ਼ਾਤਕਾਰ ਕਰੋ ਇਹ ਹੈ ਤੁਹਾਡਾ ਗ੍ਰੰਥ ਪੜ੍ਹਨ ਦਾ ਮੁੱਖ ਪ੍ਰਯੋਜਨ ਬਹਿਸ ਬਸਾਈ ਕਰਨਾ ਨਹੀਂ ਜੀਵ ਨੂੰ ਜਾਣ ਲੈਣਾ ਉਹ 'ਚ ਕੀ ਹੋਜੂਗਾ ਜੇ ਉਹਨੇ ਦੂਸਰੇ ਪ੍ਰਕਾਰ ਨਾਲ ਜਾਣਿਆ ਤਾਂ ਜਾਣ ਬਈ ਤੇ ਫਿਰ ਛੇ ਸ਼ਾਸਤਰ ਕਿਉਂ ਬਣਾ ਦਿੰਦੇ ਇੱਕੋ ਬਣਾ ਦਿੰਦੇ ਵੀ ਛੇ ਸ਼ਾਸਤਰ ਕਿਉਂ ਬਣਾ ਦਿੱਤੇ ਇੱਕੋ ਬਣਾ ਦਿੰਦੇ ਕਹਿੰਦੇ ਛੇ ਸ਼ਾਸਤਰ ਇਸ ਵਾਸਤੇ ਬਣਾਏ ਆ ਵੀ ਜੀਵ ਅਨੇਕ ਹੈ ਜਿਹਨੂੰ ਛੇ ਸ਼ਾਸਤਰਾਂ ਦੇ ਵਿੱਚੋਂ ਜਿੱਥੇ ਬੁੱਧੀ ਉਹਦੀ ਠੀਕ ਬੈਠਦੀ ਹੋਵੇ ਉਹ ਲੈ ਕਰਕੇ ਉਹ ਪਕੜ ਕਰਕੇ ਪਾਰ ਨਿਕਲ ਜਾਏ ਉੱਥੇ ਨਾ ਬੈਠਾ ਰਹੇ ਬੇੜੀਆਂ ਨਾ ਮਤ ਦੇਖੋ ਇਹ ਬੜੀਆ ਸੁੰਦਰ ਬੇੜੀ ਆ ਇਹ ਬੜੀਆ ਸੁੰਦਰ ਆ ਬੈਠ ਕਰ ਪਾਰ ਨਿਕਲਣ ਦੀ ਕਰੋ ਬੇੜੀਆਂ ਨੂੰ ਮਤ ਦੇਖੋ ਪਾਰ ਜਾਣਾ ਆਪਾਂ ਆਹ ਚੰਗੀ ਬੇੜੀ ਆ ਮਾੜੀ ਆ ਇਹ ਨਹੀਂ ਠੀਕ ਆ ਜੀ ਬ੍ਰਹਮ ਤੱਤ ਨਿਸ਼ਚੇ ਕੇ ਲੀਏ ਜੀਵ ਈਸ਼ਵਰਵਾਦ ਕਾ ਸਰੂਪ ਤਜ ਰੂਪ ਸੇ ਗਿਆਤਵ ਹੈ ਐਸੀ ਆਸ਼ੰਕਾ ਉਠਾ ਕਰ ਐਸਾ ਹੋਣੇ ਪਰ ਵੀ ਜੀਵ ਈਸ਼ਵਰਵਾਦੋਂ ਮੈਂ ਵੀ ਹੀ ਬੁੱਧੀ ਕੋ ਸਮਾਪਤ ਨਹੀਂ ਕਰ ਦੇਣਾ ਚਾਹੀਏ ਕਹਿੰਦਾ ਜੀਵ ਈਸ਼ਵਰਵਾਦ ਖਾਲੀ ਇੱਥੇ ਤੱਕ ਨਾ ਸੀਮਿਤ ਹੋ ਜਾਓ ਵੀ ਮੈਂ ਜੀਵ ਨੂੰ ਜਾਣ ਲਿਆ ਈਸ਼ਵਰ ਨੂੰ ਜਾਣ ਲਿਆ ਬਸ ਕਹਿੰਦਾ ਇੱਥੋਂ ਤੱਕ ਬੁੱਧੀ ਕੋ ਸਮਾਪਤ ਨਹੀਂ ਕਰ ਦੇਣਾ ਚਾਹੀਏ ਇਸ ਪ੍ਰਕਾਰ ਉੱਤਰ ਕਹਿੰਦੇ ਹੈ ਕਹਿੰਦੇ ਇੱਥੇ ਨਾ ਅਟਕ ਜਾਣਾ ਤੇ ਪੂਰਵ ਪਕਸ਼ ਤਯਾ ਤੋ ਚੇਤਤਵ ਨਿਸ਼ਚੈ ਹੇਤੂ ਤਾਮ ਪ੍ਰਾਪਨੁ ਤੋ ਅਸਤੂ ਨਿਮਜਸਵ ਤਯੋ ਤੇਨਾ ਵਾਤਾ ਵਸ਼ਾ ਕੀ ਕਹਿ ਰਿਹਾ ਤੋ ਚੇਤ ਪੂਰਵ ਪਕਸ਼ਤਾ वे जीव और ईश्वरवाद दोनों जदि पूर्व पक्ष रूप होने से, होने की कहता पूर्व पक्ष, चलो ये जीव अक्षर पूर्व पक्ष मान लो, इन्हों शंकावादी कह रहा वे जीव ईश्वर वाद दोनों जदि पूर्व पक्ष रूप होने से तत्व निश्चय हेतुताम प्राप्नुतः ब्रह्म तत्व के निश्चय के हेतु बन सकते हैं। अस्तु एवतावता एतावता बेशक होवे तथा भी पूर्व पक्ष रूप से तत्व निर्णय का हेतु बनने पर भी तयोः अवशः जीव ईश्वरवाद में विवेक ज्ञान रहित होकर ना निमज्जस्व निमग्न नहीं होना चाहिए, अर्थात बुद्धि को समाप्त नहीं कर देना चाहिए। समझ लगी? अंदा ये जरा तन दस्या है कि जीव ईश्वरवाद इन पूर्व पक्ष ले लो, ओ जीव जीव नु ऐसे मानता है, ओ जीव नु ऐसे मानता है, अपना जीव नु ऐसे मानते हैं, ईश्वर नु ऐसे मानते हैं, तो सब कुछ सहायता नहीं कर रहे। अंदा कुछ भी हो पर खाली इथे ना बुद्धि नु टका देना, आगे बढ़ो, ठीक है जी, ये बच्चे निमग्न नहीं हो जाना, बस मैं तो जान लिया होना, हाँ मैनू पता लग गया ईश्वर किनू कहते हैं। अब संख और योग शास्त्र में उक्त जीव और ईश्वर शुद्ध चित्त रूप होने से आप देखो आप की कह रहे हैं, संख और योग शास्त्र में, संख शास्त्र और योग शास्त्र दोनों में उक्त जीव जी ऊपर जो कहा जीव और ईश्वर दोनों, जीव और ईश्वर की कह रहे हैं शुद्ध चित्त रूप होने से दोनों की मानते हैं, ईश्वर नु भी शुद्ध मानते हैं और जीव नु भी शुद्ध और चेतन मानते हैं, होने से आप वेदांतियों को भी अंगीकारणी है, इसलिए वे दोनों पूर्व पक्ष रूप नहीं है। इस प्रकार अशंका का चेत तक ग्रंथ से करते हुए श्रीणु शब्द से उत्तर कहते हैं। अंदा संख्या और योग शास्त्र वाले जीव नु शुद्ध और चेतन मानते हैं, वो ईश्वर नु भी शुद्ध और चेतन मानते हैं, अंदा तुसी भी तेदा ही मानते जे, ये क्यों त्याग देने चाहिए, ठीक है। अब यदि शंका सुनो, असंग चिद विभु जीव संख उक्त तदा दीश्वर योगस्ता स्वयं मोरर्थो शुद्धो ताविति चेत श्रीणु। असंग चित्त विभु जीव, देखो जीव नु की मानते है, जीव नु की कह रहे हैं, असंग भी है चित्त भी है विभु भी है, और फिर जितने शरीर है उन्होंने अलग अलग भी है, जे व्यापक है अलग अलग कैसे हो गए, फिर इथो आके गड़बड़ होंगी जी। सर्व संग रहित चेतन रूप और व्यापक जीव का स्वरूप है संख्युक्ता, ऐसा संघ शास्त्र में कहा गया है, तादृश ईश्वर उसी प्रकार असंग चेतन स्वरूप विभु ईश्वर स्वरूप जोगुक्ता जो शास्त्र में कहा गया है, जैसे जीव का स्वरूप है ऐसे ईश्वर का स्वरूप दसन डे जे, ठीक है जी। है तो त्वमोह शुद्धो अर्थो, वे दोनों तत् और त्वम पद के शुद्ध अर्थ हैं, केड़े असंग चेतन और विभु ये तत्पद के और त्वम पद के शुद्ध अर्थ हैं। इति इस प्रकार वेदांत के अनुकूल होने से उनको पूर्व पक्ष रूप नहीं मानना चाहिए। ते श्रीणु जदि तुसी ऐदा कहिंदे जे, ये जड़ा हुण तक श्लोक सुणाता किया अंदा वेदांत शास्त्र योग शास्त्र वाले और संख शास्त्र वाले जीव नु शुद्ध चेतन और विभु ईश्वर नु शुद्ध चेतन और विभु मानते आ, आंदा तुसी भी तो इदा मानते जे, ठीक है। फिर पूर्व पक्ष के की हो गया, वो आंदे जे तुसी इदा कहिंदे जे चेतन नु, यदि ऐसी शंका हो तो इसका उत्तर सुनो। टिप्पणी वाला सुन, टिप्पणी की कह रहा, टिप्पणीकार कह रहा, यद्यपि संख शास्त्र उक्त जीव और योग शास्त्र उक्त ईश्वर ਦੋਨੋਂ ਸ਼ੁੱਧ ਚੇਤਨ ਸਰੂਪ ਹੈ। ਤਥਾਪਿ ਜੀਵ ਈਸ਼ਵਰ ਕਾ ਭੇਦ ਉਨ ਸ਼ਾਸਤਰੋ ਮੇ ਮਾਨਾ ਹੈ। ਕੀ ਉਹ ਕਹਿ ਰਹੇ ਹੈ? ਉਹ ਜੀਵ ਈਸ਼ਵਰ ਕਾ ਭੇਦ ਮੰਨਦੇ ਆ, ਤੇ ਵੇਦਾਂਤ ਸ਼ਾਸਤਰ ਕੀ ਕਹਿੰਦਾ? ਉਹ ਅਦਵੈਤ ਆਂਦਾ ਨਾ, ਜੀਵ ਈਸ਼ਵਰ ਹੈ ਹੀ ਨਹੀਂ, ਸ਼ੁੱਧ ਬ੍ਰਹਮ ਹੈ। ਜੀਵ ਈਸ਼ਵਰ ਮਾਇਆ ਦਾ ਕਲਪਿਤ ਹੈ, ਠੀਕ ਹੈ ਜੀ। ਇਸ ਲਈ ਹਮਾਰੇ ਕੋ ਅਰਥਾਤ ਵੇਦਾਂਤੀਓ ਕੋ ਸਿਧਾਂਤ ਰੂਪ ਸੇ ਉਸਕਾ ਅੰਗੀਕਾਰ ਨਹੀਂ। ਜਹ ਅਭਿਪ੍ਰਾ ਸ਼੍ਰੀਨੂ, ਅਰਥਾਤ ਸੁਣੋ, ਕਹਤੇ ਹੈ, ਕਹਿਣੇ ਕਾ ਹੈ, ਕੀ ਕਹਿ ਰਹੇ ਹੈ? ਪੂਰਵ ਸ਼ਲੋਕਸਥਾ ਸ਼੍ਰੀਨੂ ਪਦ ਸੇ ਅਭਿਪ੍ਰਤ ਸਮਾਧਾਨ ਕੋ ਅਬ ਕਹਤੇ ਹੈ, ਔਰ ਉੱਤਰਾਰਧ ਸੇ ਕੁਟਸਥ ਬ੍ਰਹਮ ਸ਼ਬਦ ਕੋ ਬ੍ਰਹਮ ਸ਼ਬਦ ਕੇ ਦੁਆਰਾ ਸ਼ੁੱਧ ਤਤ ਪਦਾਰਥ ਔਰ ਤਵਮ ਪਦਾਰਥ ਆਪ ਵੇਦਾਂਤੀਓ ਨੇ ਵੀ ਭਿੰਨ ਭਿੰਨ ਹੀ ਨਿਰੂਪਣ ਕੀਆ, ਇਸ ਅਸ਼ੰਕਾ ਕਾ ਉੱਤਰ ਦਿੱਤੇ ਹੈ। ਕਹਿੰਦਾ ਤੁਸੀਂ ਤੇ ਤਵਮ ਪਦਾਰਥ, ਇਹਨੇ ਕੀ ਕਿਹਾ ਕਿ ਉਹ ਜਿਹੜੇ ਹੈ ਜੀਵ ਈਸ਼ਵਰ ਨੂੰ ਸ਼ੁੱਧ ਮੰਨਦੇ ਆ, ਵਿਆਪਕ ਮੰਨਦੇ ਆ, ਚੇਤਨ ਮੰਨਦੇ ਆ, ਦੋਨੋਂ ਸ਼ਾਸਤਰ, ਯੋਗ ਸ਼ਾਸਤਰ ਵੀ ਔਰ ਸੰਘ ਸ਼ਾਸਤਰ ਵੀ, ਪਰ ਉਹ ਜੀਵ ਈਸ਼ਵਰ ਦਾ ਭੇਦ ਮੰਨਦੇ ਆ। ਜੀਵ ਅਲੱਗ ਹੈ, ਈਸ਼ਵਰ ਅਲੱਗ ਹੈ। ਕਹਿੰਦਾ ਸਾਡੇ ਚ ਇਹ ਨਹੀਂ ਹੈ, ਠੀਕ ਹੈ, ਕੀ ਕਿ ਤੁਸੀਂ ਕੀ ਕੀ ਮੰਨਦੇ ਜੇ? ਇਸ ਸ਼ੰਕਾ ਕਾ ਉੱਤਰ ਕਹਿਤੇ ਹੈ, ਨਾ ਤਤ ਮੋਰੂ ਭਾਵਰਥ ਵਾਸਿਅਤ ਸਿਧਾਂਤਾਂ ਗਤੋ ਅਦਵੈਤ ਬੋਧਨਾਯੈਵ ਸਾ ਕਕਸ਼ਾ ਕਾਚੀ ਦਿਸ਼ਯਤੇ। ਤਤ ਮੋਹ ਤਤ ਪਦ ਕੇ ਔਰ ਤਮ ਪਦ ਕੇ ਉਭੋ ਅਰਥੋ, ਦੋਨੋਂ ਅਰਥ ਜੀਵ ਈਸ਼ਵਰ ਕਾ ਸਰੂਪ ਅਸਮਤ ਸਿਧਾਂਤਾਂ ਨਾ ਗਤੋ, ਹਮਾਰੇ ਵੇਦਾਂਤ ਮੇ ਸਿਧਾਂਤ ਰੂਪ ਸੇ ਸਵੀਕਾਰ ਨਹੀਂ ਹੈ। ਦੇਖ ਲਓ ਕੀ ਕਹਿ ਰਹੇ ਹੈ, ਆਂਦੇ ਜੈਸੇ ਉਹ ਤਤਪਦ ਕਾ ਅਰਥ ਉਹ ਤਵਪਦ ਅਰਥ ਦੱਸਦੇ ਹੈ, ਤਵਪਦ ਕਾ ਔਰ ਤਤਪਦ ਕਾ, ਐਸੇ ਵੇਦਾਂਤ ਮਤ ਮੇ ਐਸਾ ਨਹੀਂ ਹੈ। ਅਦਵੈਤ ਬੋਧਾਨ ਏਵ ਲੋਕ ਪ੍ਰਸਿੱਧ ਭੇਦ ਕਾ ਨਿਰੂਪਣ ਦੁਆਰਾ, ਜਿਹੜਾ ਲੋਕਾਂ ਨੂੰ ਪ੍ਰਸਿੱਧ ਗਿਆਨ ਹੈ ਵੀ ਜੀਵ ਈਸ਼ਵਰ ਅਲੱਗ ਅਲੱਗ ਹੈ, ਇਹ ਤੋਂ ਛੋਟੇ ਜਿਹੇ ਬੱਚੇ ਨੂੰ ਵੀ ਪੁੱਛ ਲਓ ਜਿਹੜਾ ਕੁਛ ਵੀ ਨਹੀਂ ਪੜਿਆ, ਉਹ ਵੀ ਦੱਸ ਦੇਗਾ। ਤੇ ਫਿਰ ਲੋਕ ਪ੍ਰਸਿੱਧ ਜਿਹੜਾ ਭੇਦ ਹੈ ਉਹਨੂੰ ਫਿਰ ਸ਼ਾਸਤਰ ਨੇ ਕੀ ਦੱਸਣਾ? ਉਹ ਤਾਂ ਸਾਰਿਆਂ ਨੂੰ ਪਤਾ ਹੈ, ਉਹ ਚੋਂ ਕੋਈ ਵਿਸ਼ੇਸ਼ ਗੱਲ ਉਹ ਦੱਸੋ ਨਾ, ਠੀਕ ਹੈ ਜੀ। ਇਨ ਦੋਨੋਂ ਕੀ ਏਕਤਾ ਪ੍ਰਤਿਪਾਦਨ ਕੇ ਲਈ ਹੀ ਸਵਾ ਕਾਚਿਤ ਕਕਸ਼ਾ ਚਤੇ, ਉਨ ਦੋਨੋਂ ਪਦਾਰਥੋਂ ਕੇ ਸ਼ੁੱਧ ਸਰੂਪ ਕਾ ਅਨੁਵਾਦ ਕਰਕੇ ਭੇਦ ਕੇ ਉਪਯੋਗੀ ਦਿਖਾਏ ਗਏ, ਅਰਥਾਤ ਉਨਕੇ ਭੇਦ ਪ੍ਰਤਿਪਾਦਨ ਮੇ ਤਾਤਪਰ ਨਹੀਂ। ਕਹਿੰਦਾ ਭੇਦ ਤੋਂ ਛੋਟਾ ਜਿਹਾ ਬੱਚਾ ਵੀ ਜਾਣਦਾ, ਸਾਡਾ ਭੇਦ ਵਿੱਚ ਤਾਤਪਰ ਨਹੀਂ ਹੈ, ਸਾਡਾ ਏਕਤਾ ਦੇ ਵਿੱਚ ਤਾਤਪਰ ਹੈ ਵੀ ਜਿਹੜਾ ਜੀਵ ਹੈ ਉਹ ਬ੍ਰਹਮ ਸਰੂਪ ਹੀ ਹੈ, ਇਹ ਚ ਤਾਤਪਰ ਹੈ। ਇਹ ਜੀਵ ਹੈ, ਇਹ ਈਸ਼ਵਰ ਹੈ, ਇਹ ਚ ਤਾਤਪਰ ਨਹੀਂ ਹੈ। ਇਹ ਤਾਂ ਛੋਟਾ ਜਿਹਾ ਬੱਚਾ ਵੀ ਜਾਣਦਾ, ਜਿਹੜਾ ਕੁਛ ਵੀ ਨਹੀਂ ਪੜਿਆ ਹੋ ਉਹਨੂੰ ਪੁੱਛ ਲਓ, ਕਹਿਣਾ ਭਰਾਵਾ ਆਪਾਂ ਜੀਵ ਹਾਂ, ਉਹ ਪਰਮਾਤਮਾ ਦਾ ਸਿਮਰਨ ਕਰਾਂਗੇ ਫਿਰ ਉਹਦੇ ਨਾਲ ਮਿਲਾਂਗੇ। ਇਹ ਤਾਂ ਭੇਦ ਤੇ ਉਹ ਵੀ ਦੱਸ ਰਿਹਾ, ਤੇ ਜੇ ਭੇਦ ਹੀ ਸ਼ਾਸਤਰ ਦੱਸੀ ਜਾਏ ਤਾਂ ਫਿਰ ਫਾਇਦਾ ਕੀ ਹੋਇਆ? ਤੇ ਸ਼ਾਸਤਰ ਨੂੰ ਤਾਂ ਉਹ ਗੱਲ ਦੱਸਣੀ ਚਾਹੀਏ ਜਿਹੜੀ ਜਾਣਦੇ ਨਹੀਂ ਆਪਾਂ, ਤੇ ਆਪਾਂ ਕਿਹੜੀ ਨਹੀਂ ਜਾਣਦੇ? ਇਹ ਨਹੀਂ ਜਾਣਦੇ ਆਪਾਂ ਵੀ ਜਿਹੜਾ ਜੀਵ ਹੈ ਉਹ ਬ੍ਰਹਮ ਸਰੂਪ ਹੀ ਹੈ, ਮਾਇਆ ਦਾ ਕਰਕੇ ਉਹ ਆਪਣੇ ਆਪ ਨੂੰ ਜੀਵ ਸਮਝੀ ਬੈਠਾ ਹੈ। ਮਾਇਆ ਜਦੋਂ ਹਟ ਗਈ ਤੇ ਨਾ ਜੀਵ ਰਹੇਗਾ ਨਾ ਈਸ਼ਵਰ ਰਹੇਗਾ, ਸ਼ੁੱਧ ਚੇਤਨ ਪਰਮਾਤਮਾ ਰਹੇਗਾ। ਅਬ ਪਦਾਰਥ ਕੇ ਸ਼ੋਧਨ ਕਾ ਪ੍ਰਯੋਜਨ ਕਹਿਤੇ ਹੈ, ਪਦਾਰਥ ਬਣੇ ਪਦਾਰਥ, ਪਦਾਰਥ ਇਹ ਨਹੀਂ ਸਮਝ ਲੈਣੇ, ਪਦਾਰਥ ਬਣੇ ਪਦਾਰਥ, ਪਦਾਰਥ ਬਣੇ ਪਦ ਕਾ ਅਰਥ, ਕਿਹੜੇ ਪਦ ਕਾ? ਤਤ ਪਦ ਕਾ ਔਰ ਤਵਮ ਪਦ ਕਾ, ਠੀਕ ਹੈ। ਅਨਾਦਿ ਮਾਇਆ ਭ੍ਰਾਂਤਾ ਜੀਵੇਸ਼ੋ ਸੁਵਿਲਕਸ਼ਣੋ ਮੰਨਯੰਤੇ ਤਦ ਯੂਦਾਸਾਇਆ ਕੇਵਲਮ ਸੋਧਨਮ ਤਯੋ। ਅਨਾਦਿ ਮਾਇਆ ਭ੍ਰਾਂਤਾ, ਅਨਾਦਿ ਅਵਿਦਿਆ ਸੇ, ਦੇਖੋ ਇਹ ਕੀ ਕਹਿ ਰਿਹਾ, ਅਨਾਦਿ ਮਾਇਆ ਭ੍ਰਾਂਤਾ, ਇੱਥੇ ਮਾਇਆ ਸ਼ਬਦ ਲਿਖਿਆ, ਤੇ ਵਿਆਖਿਆ ਕੀ ਕਰ ਰਹੇ ਹੋ ਜੀ? ਅਨਾਦੀ ਅਵਿਦਿਆ ਸੇ ਮਾਇਆ ਕਹੋ ਚਾਹੇ ਵਿਦਿਆ ਕਹੋ, ਇੱਕ ਹੀ ਗੱਲ ਹੈ। ਅਨਾਦੀ ਅਵਿਦਿਆ ਸੇ ਵਿਪਰੀਤ ਗਿਆਨ ਕੋ ਪ੍ਰਾਪਤ ਹੁਆ ਵਾਦੀ। ਵਾਦੀ ਲੋਕ ਕੀ ਕਹਿ ਰਹੇ ਹੈ? ਆਂਦੇ ਜਿਹੜੀ ਅਨਾਦੀ ਅਵਿਦਿਆ ਹੈ ਉਹਦੇ ਸੇ ਉਹਦੇ ਨਾਲ ਕੀ ਹੋ ਗਏ? ਵਿਪਰੀਤ ਗਿਆਨ ਕੋ ਪ੍ਰਾਪਤ ਹੋ ਗਏ ਵਾਦੀ ਲੋਕ, ਉਹਨਾਂ ਨੂੰ ਉਲਟਾ ਗਿਆਨ ਹੋ ਗਿਆ। ਜੀਵੇਸ਼ੋ ਕਰਤਾ ਭੋਗਤਾ ਅਲਪਗ ਰੂਪ ਜੀਵ ਕੋ ਔਰ ਸਰਵਗਤਾ ਆਦਿ ਗੁਣ ਵਾਲੇ ਈਸ਼ਵਰ ਕੋ ਪਰਮਾਰਥਿਕ ਤਥਾ ਸੁਵਿਲਕਸ਼ਣ ਮੰਨਤੇ, ਪਰਸਪਰ ਵਿਲੱਖਣ ਮੰਨਤੇ ਹੈ। ਕਹਿੰਦਾ ਉਹਨਾਂ ਨੂੰ ਦੋਵਾਂ ਨੂੰ, ਜੀਵ ਨੂੰ ਈਸ਼ਵਰ ਨੂੰ ਕੀ ਮੰਨਦੇ ਆ? ਅਲੱਗ ਅਲੱਗ, ਬਹੁਤ ਉਲਟਾ ਮੰਨਦੇ ਉਹਨਾਂ ਨੂੰ। ਜੀਵ ਸਰਵਗ ਦਿਖਾ ਅਲਪਗ ਦਿਖਾ ਦਿੰਦੇ ਆ, ਜੀਵ ਨੂੰ ਈਸ਼ਵਰ ਨੂੰ ਸਰਵਗ ਦਿਖਾ ਦਿੱਤਾ, ਵਿਲੱਖਣਤਾ ਹੋ ਗਈ। ਤਦ ਵਿਉਥਾ ਸਾਇਆ ਇਸ ਲਈ ਉਨ ਭੇਦ ਭਰਮ ਕੀ ਨਿਵਿਰਤੀ ਕੇ ਅਰਥ ਤਯੋ ਉਨ ਦੋਨੋ ਕੋ ਜੀਵ ਔਰ ਈਸ਼ਵਰ ਕਾ ਕੇਵਲਮ ਸ਼ੋਧਨਮ ਸ਼ੋਧਨ ਮਾਤਰ ਹੀ ਵਿਦਾਂਤ ਮੇ ਕੀਆ ਜਾਤਾ ਹੈ, ਸਿਧਾਂਤ ਰੂਪ ਨਹੀਂ ਮਾਨਾ ਜਾਤਾ। ਆਂਦਾ ਜਿਹੜੇ ਉਹ ਈਸ਼ਵਰ ਔਰ ਜੀਵ ਦਾ ਸਰੂਪ ਦੱਸ ਰਹੇ ਦੋ ਸ਼ਾਸਤਰ, ਤੇ ਵਿਦਾਂਤ ਸ਼ਾਸਤਰ ਉਹਨਾਂ ਨੂੰ ਕੀ ਦੱਸ ਰਿਹਾ ਹੈ? ਉਹਨਾਂ ਨੂੰ ਸ਼ੋਧਨ ਕਰਕੇ ਦੱਸ ਰਿਹਾ ਹੈ। ਉਹ ਜਿਹੜੇ ਯੋਗ ਸ਼ਾਸਤਰ ਵਾਲੇ ਸੰਖ ਸ਼ਾਸਤਰ ਵਾਲੇ ਈਸ਼ਵਰ ਔਰ ਜੀਵ ਦਾ ਸਰੂਪ ਦੱਸਦੇ ਆ, ਅਸੀਂ ਉਹ ਜੀਵ ਈਸ਼ਵਰ ਦਾ ਸ਼ੋਧਨ ਕਰਕੇ ਉਹਨਾਂ ਦੀ ਏਕਤਾ ਦੱਸ ਰਹੇ ਹਾਂ। ਇਹ ਵੀ ਦੱਸਦੇ ਆ, ਇਹ ਅਭੇਦ ਦੱਸਦੇ। ਇਹ ਕਹਿੰਦੇ ਅਲਪਗ ਸਰਵਗ ਮਾਇਆ ਕਰਕੇ ਹੈ, ਵੈਸੇ ਨਹੀਂ ਜੇ ਅਲਪਗ ਔਰ ਸਰਵਗਪਣਾ ਜਿਹੜਾ ਹੈ ਨਾ ਉਹ ਮਾਇਆ ਕਰਕੇ ਹੈ। ਮਾਇਆ ਹਟ ਗਈ ਤੇ ਦੋਨੋਂ ਇੱਕ ਚੀਜ਼ ਹੈ, ਇਹ ਸ਼ੋਧਨ ਹੈ। ਮਹਾ ਆਕਾਸ਼ ਔਰ ਘਟਾ ਆਕਾਸ਼ ਕੀ ਅੰਤਰ ਉਹਦੇ ਵਿੱਚ? ਬਸ ਉਹ ਉਪਾਧੀ ਜਿਹੜੀ ਹੈ ਕਿਹੜੀ? ਘਟਾ, ਘਾਟੀ ਉਪਾਧੀ ਉਹਦੀ ਹੋਈ ਤੇ ਘਟਾ ਜਦੋਂ ਟੁੱਟ ਗਿਆ ਤਾਂ ਮਹਾਕਾਸ਼ ਤੇ ਪਹਿਲਾਂ ਵੀ ਸੀ।
ਹਾਂ,
ਸ਼ੋਧਨ ਕਰਕੇ ਕਹਿੰਦੇ ਉਹਨਾਂ ਨੂੰ ਤਾਂ ਨੀ ਮੰਨਦੇ, ਉਹ ਜੀਵ ਨੂੰ ਅਲੱਗ ਦੱਸ ਰਹੇ ਆ, ਈਸ਼ਵਰ ਨੂੰ ਅਲੱਗ ਦੱਸ ਰਹੇ ਆ। ਅਸੀਂ ਕਹਿੰਦੇ ਹਾਂ ਵੀ ਜੀਵ ਦੀ ਵੀ ਉਪਾਧੀ ਜਿਹੜੀ ਹੈ ਮਲੀਨ ਸਤੋਗੁਣ ਅਵਿਦਿਆ ਹੈ, ਔਰ ਈਸ਼ਵਰ ਦੀ ਉਪਾਧੀ ਸ਼ੁੱਧ ਸਤੋਗੁਣ ਮਾਇਆ ਹੈ। ਉਹ ਮਾਇਆ ਨੂੰ ਵਿਦਿਆ ਹੀ ਕਿਹਾ ਹੈ, ਉਹਦੀ ਵੀ ਉਪਾਧੀ ਮਾਇਆ, ਉਹਦੀ ਵੀ ਉਪਾਧੀ ਮਾਇਆ ਹੈ, ਦੋਨੋਂ ਦੀ। ਮਾਇਆ ਨੂੰ ਹਟਾ ਦਿਓ ਤਾਂ ਦੋਨੋਂ ਇੱਕ ਹੈ। ਜਲਾਕਾਸ਼ ਘਟਵੇਂ ਪਾਣੀ ਭਰ ਦਿੱਤਾ, ਠੀਕ ਹੈ, ਉਹਦੇ ਵਿੱਚ ਆਕਾਸ਼ ਦਾ ਪ੍ਰਤੀਬਿੰਬ ਆਏਗਾ ਕਿ ਨਹੀਂ ਆਏਗਾ? ਔਰ ਮੇਘਾ ਆਕਾਸ਼, ਮੇਘ ਦੇ ਵਿੱਚ ਜਿਹੜਾ ਜਲ ਹੈ ਉਹਦੇ ਵਿੱਚ ਆਏਗਾ ਕਿ ਨਹੀਂ ਆਏਗਾ? ਤੇ ਉਹਨੂੰ ਜਿਹੜਾ ਮੇਘਾ ਆਕਾਸ਼ ਵਾਲਾ ਉਹਨੂੰ ਮੰਨ ਲੈਂਦੇ ਆਪਾਂ ਈਸ਼ਵਰ, ਔਰ ਘਟੇ ਘਟ ਆਕਾਸ਼ ਵਾਲਾ ਜਿਹੜਾ ਜਲ ਦੇ ਵਿੱਚ ਘੜੇ ਦੇ ਵਿੱਚ ਜਲ ਆ ਉਹਦੇ ਵਿੱਚ ਜਿਹੜਾ ਪ੍ਰਤੀਬਿੰਬ ਪੈ ਰਿਹਾ ਆਕਾਸ਼ ਦਾ ਉਹਨੂੰ ਮੰਨ ਲੈਂਦੇ ਕੀ ਜੀਵ? ਤੇ ਪਾਣੀ ਪਾਣੀ ਕੱਢ ਦਿਓ, ਫਿਰ ਦੇਖਿਓ ਆਪਾਂ ਬਸ ਇਹ ਕਰਦੇ ਹਾਂ, ਉਪਾਧੀ ਹਟਾਉਂਦੇ ਹਾਂ ਉਹਨਾਂ ਦੀ। ਇਹ ਵਿਦਾਂਤੀ ਕਹਿ ਰਹੇ ਆ, ਹਾਂਜੀ, ਸਿਧਾਂਤ ਰੂਪ ਨਹੀਂ ਮਾਨਾ ਜਾਤਾ ਹੈ। ਤਤ ਪਦ ਤਤ ਤਵਮ ਪਦਾਰਥ ਕੇ ਸ਼ੋਧਨ ਕੇ ਪ੍ਰਕਾਰ ਕੋ ਹੀ ਦਿਖਾਣੇ ਕੀ ਇੱਛਾ ਸੇ ਉਸਕੇ ਉਪ ਉਪਾਏ ਰੂਪ ਸੇ ਪੂਰਵਕਤ ਦ੍ਰਿਸ਼ਟਾਂਤ ਕਾ ਸਮਰਣ ਕਰਾਤੇ ਹੈ। ਤਤ ਪਦ ਔਰ ਤਵਮ ਪਦਾਰਥ ਜਿਹੜੇ ਹੈ, ਦੋਨੋਂ ਪਦ ਹੈ ਨਾ, ਤਤ ਪਦ ਔਰ ਤਵਮ, ਇਹ ਜਿਹੜੇ ਪਦ ਹੈ ਇਹਨਾਂ ਦਾ ਸ਼ੋਧਨ ਕੈਸੇ ਹੋਏਗਾ, ਕਿਹੜੇ ਉਪਾਏ ਨਾਲ ਹੋਗਾ? ਉਹ ਉਪਾਏ ਜਿਹੜਾ ਤੁਹਾਨੂੰ ਪਹਿਲਾਂ ਦੱਸ ਕਿਹਾ ਸੀ ਨਾ, ਉਹ ਦ੍ਰਿਸ਼ਟਾਂਤ ਦੇ ਦੁਆਤਾ ਤੁਹਾਨੂੰ ਕੀ ਕਰਾਉਂਦੇ ਹਾਂ? ਉਹ ਯਾਦ ਦਵਾਉਂਦੇ ਹਾਂ। ਹਾਂ ਹਾਂ, ਉਹ ਚ ਵੀ ਆਇਆ, ਹਾਂਜੀ, ਬਸ ਤਤ ਏਵ ਅਤਰ ਦ੍ਰਿਸ਼ਟਾਂਤ ਯੋ ਯੋਗਿਆ ਪ੍ਰਾਕ ਸਮਗੀਰਿਤਾ ਘਟਾਕਾਸ਼ ਮਹਾਕਾਸ਼ ਜਲਾਕਾਸ਼ ਅੰਬਰਖਾਤਮਕਾ। ਦੇਖੋ ਤਿੰਨ ਦੱਸਤਾ, ਅਤ ਏਵ ਅਤਰ, ਜਿਸ ਲਈ ਪਦਾਰਥ ਸ਼ੋਧਨ ਕਰਤਵ ਹੈ। ਅੰਦਾ ਪਦਾਰਥ ਸ਼ੋਧਨ ਜਿਹੜਾ ਹੈ ਨਾ, ਇਹ ਤੁਹਾਡਾ ਕੰਮ ਜੇ, ਬੈਸਣਾ ਕੰਮ ਨਹੀਂ ਜੇ, ਬਸ ਇਹ ਨਾ ਕਰੋ ਵੀ ਫਲਾਣੇ ਨੇ ਆਹ ਗੱਲ ਕਹਿਤੀ ਤੇ ਮੈਂ ਉਹਦੇ ਚੰਗੇ ਅਰਥ ਜਾਣਨਾ, ਉਹ ਗਲਤ ਬੋਲਦਾ, ਨਾ ਨਾ, ਇੱਕ ਨਹੀਂ ਭੁੱਲ ਜਾਣਾ। ਤੁਹਾਡਾ ਕੰਮ ਕੀ ਆ? ਤੱਤ ਪਦਾਰਥ ਔਰ ਤਵੰ ਪਦਾਰਥ ਦਾ ਸ਼ੋਧਨ ਕਰਕੇ ਏਕਤਾ ਕਰਨੀ, ਇਹ ਹੈ ਮੁੱਖ ਕੰਮ।
ਸੋਧ ਲੈਣਾ ਬਸ,
ਬਸ
ਪੰਜਾਬੀ ਕਹਿੰਦਾ ਸੋਧ ਲਿਆ,
ਸੋਧ ਲਿਆ,
ਮੈਲ ਮੈਲ ਕਰਤੀ,
ਮੈਲ ਮੈਲ ਤਾਂ ਹੀ ਸੁਧ ਜਾਊਗਾ,
ਮੈਲ ਨਿਕਲ ਗਈ ਬਸ ਮਾਇਆ।
ਮੈਲ ਕਿਹੜੀ ਹੁਣ ਭਰੀਏ? ਮਤ ਪਾਪਾਂਗੇ ਸੰਗ ਮਨ ਨੂੰ, ਹੁਣ ਕੋਈ ਮੈਲ ਥੋੜੀ, ਜਿੱਦਾਂ ਕੱਪੜਿਆ ਗੰਦਾ ਹੋ ਗਿਆ, ਇੱਦਾਂ ਥੋੜੀ ਗੰਦਾ ਹੋਇਆ ਪਿਆ, ਉਹਦੇ 'ਚ ਸੰਸਕਾਰ ਪੈ ਗਏ ਆ, ਤੇ ਫਿਰ ਉਹ ਕਿਹੜੀ ਕਿੱਦਾਂ ਧੋਤੇ ਜਾਣਗੇ? ਆਹ ਸਾਬਣ ਨਾਲ ਥੋੜੀ ਧੋਤੇ ਜਾਣਗੇ। ਹਾਂ, ਸੋਧਣ ਦਾ ਅਰਥ ਕੀ ਹੈ? ਸਾਫ਼ ਕਰ ਲਓ, ਤੇ ਇਹੀ ਸੋਧਣ ਦਾ ਅਰਥ ਹੈ। ਸੋਧਣ ਮੈਨੇ ਤੱਤ ਪਦ ਔਰ ਤਵੰ ਪਦ, ਜੀਵ ਔਰ ਈਸ਼ਵਰ ਦੇ ਜਿਹੜੇ ਸਰੂਪ ਹੈ ਉਹਨਾਂ ਨੂੰ ਸੋਧਣ ਕਰ ਲਓ। ਉਹਨਾਂ ਨੂੰ ਕੀ ਲੱਗਾ? ਉਹਨਾਂ ਨੂੰ ਮਾਇਆ ਲੱਗੀ ਹੈ, ਮਾਇਆ ਲੱਗੀ ਹੈ ਤੇ ਸ਼ੋਧਨ ਕਰ ਦੋ, ਤੇ ਮਾਇਆ ਹਟ ਗਈ ਤੇ ਦੋਨੋਂ ਇੱਕ ਸਰੂਪ ਹੈ। ਇਸ ਲਈ ਇਸ ਸਿਮਰਨ ਮੇ, ਇਸ ਪ੍ਰਕਰਣ ਮੇ ਘਟਾਕਾਸ਼ ਮਹਾਕਾਸ਼ ਜਲਾਕਾਸ਼ ਅੰਬਰਾਤਮ ਅੰਬਰਖਾਤਮਕ ਕਹਾ। ਘਟਾਕਾਸ਼ ਮਹਾਕਾਸ਼ ਜਲਾਕਾਸ਼ ਔਰ ਮੇਗਾਕਾਸ਼ ਹੈ ਨਾ, ਖ ਬ੍ਰਖ ਆਤਮ, ਇਹ ਖ ਮੈਨੇ ਕੀ ਹੁੰਦਾ? ਆਕਾਸ਼ ਔਰ ਅੰਬਰ ਮਨੇ ਬਾਦਲ, ਮੇਗਾਕਾਸ਼ ਰੂਪ ਯੋਗਿਆ ਦ੍ਰਿਸ਼ਟਾਂਤ ਪ੍ਰਾਕ, ਯੋਗ ਦ੍ਰਿਸ਼ਟਾਂਤ ਪਹਿਲੇ ਸਮਿਕ ਈਰਿਤ ਭਲੀ ਪ੍ਰਕਾਰ ਕਿਹਾ ਗਿਆ ਹੈ। ਆਂਦਾ ਜਿਹੜਾ ਤੁਹਾਨੂੰ ਦ੍ਰਿਸ਼ਟਾਂਤ ਦੱਸਿਆ ਸੀ, ਕਿਆ? ਘਟਾਕਾਸ਼ ਮਹਾਕਾਸ਼ ਜਲਾਕਾਸ਼ ਔਰ ਮੇਗਾਕਾਸ਼, ਇਹ ਤੁਹਾਨੂੰ ਪਹਿਲਾਂ ਠੀਕ ਸੇ ਦੱਸ ਕੇ ਆਏ ਹੈ। ਭਲੀ ਪ੍ਰਕਾਰ ਭਾਂਤੀ ਕਿਹਾ ਗਿਆ ਹੈ, ਪਦਾਰਥ ਸ਼ੋਧਨ ਕੇ ਪ੍ਰਕਾਰ ਕੋ ਕਹਤੇ ਹੈ। ਪਦਾਰਥ ਸ਼ੋਧਨ ਕੈਸੇ ਹੋਏਗਾ ਇਹ ਹੁਣ ਤੁਹਾਨੂੰ ਦੱਸਦੇ ਹੈ। ਜਲਾਮ੍ਰੋਪਾਦੀ ਦੀਨੇ ਤੇ ਜਲਾਕਾਸ਼ ਅੰਬਰਖੇ ਤੇ ਅਧਾਰਉ ਤੋ ਘਟਾਕਾਸ਼ ਮਹਾਕਾਸ਼ੋ ਸੁਨਿਰਮਲਾਹ ਸੁਨਿਰਮਲਾਹ, ਸੂਪ ਸੁਰਗ ਲੱਗਾ ਇੱਥੇ, ਇਹ ਸੂ ਜਿਹੜਾ ਹੈ ਨਾ ਉਪਸਰਗ ਹੈ, ਪਰ ਪ੍ਰਾ ਅਪਸਮ ਅਨੁ ਅਵ ਨਿਸ ਨਿਰਦੂ, ਇਹ ਵਾਲਾ 21 ਉਪਸਰਗ ਹੈ। ਇਹ ਸੂ ਦਾ ਅਰਥ ਕੀ ਹੁੰਦਾ? ਸੁਸ਼ਟੂ ਪ੍ਰਕਾਰ, ਸੁਸ਼ਟੂ ਮੈਨੇ ਅੱਛੀ ਪ੍ਰਕਾਰ ਸੀ, ਇੱਕ ਤੇ ਨਿਰਮਲ ਹੁੰਦਾ, ਇਹ ਕਹਿੰਦਾ ਬਹੁਤ ਜ਼ਿਆਦਾ, ਜਿੱਦਾਂ ਕਹਿ ਨਾ ਪੰਜਾਬੀ 'ਚ ਬਹੁਤ ਜ਼ਿਆਦਾ ਨਿਰਮਲ, ਇਹ ਸੂ ਉਹ ਕੰਮ ਕਰੇਗਾ ਬਹੁਤ ਜ਼ਿਆਦਾ ਦਾ। ਅਕਾ ਜਲਾਕਾਸ਼ ਅੰਬਰਖੇ ਤੇ ਜੋ ਜਲਾਕਾਸ਼ ਔਰ ਮੇਗਾਕਾਸ਼ ਹੈ, ਵੇ ਦੋਨੋਂ ਕਰਮ ਸੇ, ਉਹਨਾਂ ਦੀ ਉਪਾਧੀ ਕੀ ਹੈ? ਜਲਾਮ੍ਰੋਪਾਧੀ ਦੀਨੇ, ਜਲ ਔਰ ਮੇਘ ਰੂਪ ਉਪਾਧੀ ਕੇ ਅਧੀਨ ਹੈ। ਦੇਖ ਲਓ ਕੀ ਕਹਿ ਰਿਹਾ, ਅਧੀਨ ਦਾ ਅਰਥ ਉਹ ਨੀ ਸਮਝ ਲੈਣਾ ਕੀ ਅੰਡਰ ਅੰਡਰ ਨਹੀਂ, ਵੀ ਉਹਦੇ ਉਹਦੇ ਉਹਦਾ ਕਰਕੇ ਹੈ, ਉਪਾਧੀ ਨਾ ਹੋਵੇ ਤੇ ਨਾ ਮੇਗਾਕਾਸ਼ ਹੈ ਨਾ ਘਟਾਕਾਸ਼ ਹੈ। ਇਸ ਲਈ ਪਰਮਾਰਥਿਕ ਨਹੀਂ, ਆਂਦਾ ਅਸਲੀ ਨਹੀਂ, ਉਹ ਉਪਾਧੀ ਨਾਲ ਦਿਖਾਈ ਦੇ ਰਹੇ ਬਈ ਭਰਾਵਾ, ਤੂੰ ਤਯੋ ਆਧਾਰੋ ਔਰ ਉਨ ਦੋਨੋਂ ਕੇ ਆਸਰੇ ਅਰਥਾਤ ਅਧਿਸ਼ਠਾਨ ਆਧਾਰ, ਮੈਨੇ ਅਧਿਸ਼ਠਾਨ ਘਟਾਕਾਸ਼ ਮਹਾਕਾਸ਼ੋ, ਘਟਾਕਾਸ਼ ਔਰ ਮਹਾਕਾਸ਼ ਦੋਨੋਂ ਸੁਨਿਰਮਲਉ ਸ਼ੁੱਧ ਹੈ, ਅਰਥਾਤ ਜਲ ਆਦਿ ਉਪਾਧੀ ਕੀ ਅਪੇਕਸ਼ਾ ਨਾ ਰੱਖਣੇ ਵਾਲੇ ਸ਼ੁੱਧ ਆਕਾਸ਼ ਰੂਪ ਹੈ। ਕੀ ਸਮਝੀ? ਹਾਂਜੀ, ਜਲ ਆਦਿ, ਜਲ ਇਹਦੀ ਜਲ ਉਪਾਧੀ ਹੈ, ਉਹਦੀ ਉਹਦੀ ਵੀ ਉਹਦੀ ਅੰਬਰ ਉਪਾਧੀ ਹੈ, ਮਹਾਕਾਸ਼ ਉਪਾਧੀ ਹੈ, ਤੇ ਕੀ ਹੈ ਉਪਾਧੀ? ਉਪਾਧੀ ਨੂੰ ਹਟਾ ਦੋ, ਆਕਾਸ਼ ਤੇ ਆਕਾਸ਼ ਸ਼ੁੱਧੀ ਹੈ। ਠੀਕ ਹੈ ਜੀ। ਪੂਰਵ ਸ਼ਲੋਕਸਥ ਦ੍ਰਿਸ਼ਟਾਂਤ ਸੇ ਦਾਰਸ਼ਟਾਂਤਿਕ ਕਾ ਕਥਨ ਕਰਤੇ ਹੈ। ਆਂਦੇ ਇਹ ਤੁਹਾਨੂੰ ਦ੍ਰਿਸ਼ਟਾਂਤ ਦੇ ਦਿੱਤਾ, ਦਾਰਸ਼ਟਿਕ ਮੈਨੇ ਹੁਣ ਇਹਨੂੰ ਆਤਮਾ ਮੇ ਘਟਾਓ, ਬ੍ਰਹਮ ਮੇ ਘਟਾਓ, ਉਹਨੂੰ ਕਹਿੰਦੇ ਦਾਰਸ਼ਟਾਂਤਿਕ। ਠੀਕ ਹੈ ਜੀ। ਏਕ ਹੁਣ ਸਮਝ ਲੈਣਾ, ਏਕ ਮਾਨੰਦ ਵਿਗਿਆਨ ਮਯੋ ਮਾਇਆ ਦੀ ਮਾਇਆ ਦੀਓਰ ਵਸ਼ੋ ਤਤ ਤਤ ਦਿਸ਼ ਥਾਨ ਕੁਟਸਥ ਬ੍ਰਾਹਮਣੀ ਤੂੰ ਸੁਨਿਰਮਲ ਏਵਮ ਅਨਾਦੀ ਵਿਗਿਆਨ, ਦੇਖੋ ਕੀ ਕਹਿ ਰਿਹਾ, ਆਨੰਦ ਵਿਗਿਆਨਮਈ, ਆਨੰਦਮਈ ਆਨੰਦਮਈ ਔਰ ਵਿਗਿਆਨਮਈ, ਇਹਨਾਂ ਸਾਲੀ ਕੀ ਕਿਹਾ, ਏਵਮ ਆਨੰਦ ਵਿਗਿਆਨਮਯੋ, ਮਾਇਆ ਇੱਧਰ ਵੀ ਲਾ ਲੈਣਾ, ਆਨੰਦਮਈ ਔਰ ਵਿਗਿਆਨਮਈ, ਆਨੰਦਮਈ ਕੌਣ ਹੋ ਗਿਆ, ਈਸ਼ਵਰ, ਔਰ ਵਿਗਿਆਨਮਈ ਕੌਣ ਹੋ ਗਿਆ, ਜੀਵ ਜਿਹਨੂੰ ਕਹਿੰਦੇ ਆਪਾਂ। ਤਾਂਹੀਓ ਗੀਤਾ ਦੇ ਵਿੱਚ ਸਲੋਕ ਹੈ, ਇੰਦਰੀਆਣੀ ਪ੍ਰਾਣਿਯ ਹੂਰ ਇੰਦਰੀਯ ਭੇ ਪਰਮਨਾ ਮਨਸਸਤੂ ਜਬੁੱਧ, ਐਸਾ ਕਰਕੇ ਸਲੋਕ ਹੈ, ਇੰਦਰੀਆਣੀ ਪ੍ਰਾਣਿਯ ਹੂਰ ਇੰਦਰੀਯ ਭੇ ਪਰਮਨਾ, ਇੰਦਰੀਓ ਸੇ ਪਰੇ ਮਨ ਹੈ, ਮਨ ਸੇ ਪਰੇ ਬੁੱਧੀ ਹੈ, ਜੋ ਬੁੱਧੇ ਪ੍ਰਤਸਤੂ ਸਾਹ, ਜੋ ਬੁੱਧੀ ਤੋਂ ਵੀ ਪਰੇ ਹੈ ਉਹ ਹੈ ਸ਼ੁੱਧ ਬ੍ਰਹਮ, ਉਹਨੂੰ ਕਹੋਗੇ ਕੁਤਸਥ। ਹਾਂ ਤਾਂ ਹੀ ਤਾਂ ਪ੍ਰਕਾਸ਼ ਰਿਹਾ, ਬੁੱਧੀ ਤੋਂ ਪਰੇ ਹੋਗਾ ਤੋ ਉਹਨੂੰ ਜਾਣ ਰਿਹਾ ਹੈ ਵੀ ਤੁਸੀਂ ਹੁਣ ਪ੍ਰਧਾਨ ਜੀ ਜਈ ਜੋ ਕੰਮ ਕਰਦਾ ਤੁਸੀਂ ਉਹਨੂੰ ਦੇਖ ਰਹੇ ਜੇ, ਬੈਠਾ ਹੋ ਦੇਖ ਰਹੇ ਜੇ ਨਾ, ਇੱਥੇ ਬੈਠੇ ਦੇਖੀ ਜਾ, ਜੋ ਵੀ ਹਿੱਲੇਗਾ ਖੁਰਕੇਗਾ ਕਿੱਧਰ ਨੂੰ ਵੀ ਤੁਸੀਂ ਜਾਣਦੇ ਜੇ, ਕਿਉਂ ਜਾਣਦੇ ਜੇ, ਤੁਸੀਂ ਉਹਦੇ ਨਾਲ ਅਲੱਗ ਜੇ ਦ੍ਰਿਸ਼ਟਾ ਜੇ, ਐਸੇ ਜਿਹੜਾ ਵਿਗਿਆਨਮਈ ਆਨੰਦਮਈ ਹੈ ਨਾ ਉਹ ਦ੍ਰਿਸ਼ਟਾ ਹੈ, ਸਾਕਸ਼ੀ ਉਹਨੂੰ ਕਵਾਂਗੇ, ਕਿਉਂ ਉਹ ਬੁੱਧੀ ਨੂੰ ਵੀ ਜਾਣਦਾ ਹੈ, ਕਿਉਂ ਜਾਣਦਾ, ਉਸ ਤੋਂ ਅਲੱਗ ਬੈਠਾ ਉਹ, ਬੁੱਧੀ ਜਿਹੜਾ ਵੀ ਕੰਮ ਕਰਦੀ ਹੈ ਉਹਨੂੰ ਦੇਖ ਲੈਂਦਾ, ਉਹ ਪ੍ਰਕਾਸ਼ ਦਿੰਦਾ। ਏਵਮ ਆਨੰਦ ਵਿਗਿਆਨਮਯੋ, ਉਸੀ ਪ੍ਰਕਾਰ ਆਨੰਦਮਯ ਔਰ ਵਿਗਿਆਨਮਯ ਅਰਥਾਤ ਜੀਵ ਔ ਈਸ਼ਵਰ ਔਰ ਜੀਵ, ਦੇਖ ਲਓ ਸਿੱਧਾ ਹੀ ਕਹਿਤਾ, ਮਾਇਆ ਦੀ ਉਹ ਵਸ਼ੋ ਕਰਮ ਸੇ ਮਾਇਆ ਔਰ ਬੁੱਧੀ ਕੇ ਅਧੀਨ ਹੈ, ਇਹ ਕਿਹਦੇ ਅਧੀਨ ਹੋ ਗਿਆ ਜੀਵ, ਬੁੱਧੀ ਕੇ, ਕਿਉਂ ਬੁੱਧੀ ਨਾ ਹੋਊ ਤੇ ਪ੍ਰਤੀਬਿੰਬ ਕਿਹਦੇ ਵਿੱਚ ਪਊਗਾ ਬਈ, ਉਧਰ ਮਾਇਆ ਨਹੀਂ ਹੈ ਤੇ ਪ੍ਰਤੀਬਿੰਬ ਕਿਹਦੇ ਵਿੱਚ ਪਏਗਾ, ਇਹ ਬੁੱਧੀ ਕਹਿਣੀ ਹੈ ਬਸ। ਤਦ ਅਧਿਸ਼ਠਾਨ ਕੁਟਸਥ ਬ੍ਰਾਹਮਣੀ, ਉਹਨੂੰ ਦੋਨੋਂ ਕਾ ਅਧਿਸ਼ਠਾਨ ਰੂਪ ਕਰਮ ਸੇ ਕੁਟਸਥ ਔਰ ਬ੍ਰਹਮ ਚੇਤਨ ਦੋਨੋਂ ਤੂੰ ਸੁਨਿਰਮਲਉ, ਤੋ ਸ਼ੁੱਧ ਚੇਤਨ ਰੂਪ ਹੀ ਹੈ, ਕਹਿੰਦਾ ਉਹਨਾਂ ਦਾ ਜਿਹੜਾ ਅਧਿਸ਼ਠਾਨ ਹੈ ਉਹ ਕੀ ਹੈ, ਸ਼ੁੱਧ ਚੇਤਨ ਕੁਟਸਥ ਪਦਾਰਥ ਦ੍ਵਯ ਸ਼ੋਧਨ ਰੂਪ ਕਕਸ਼ਾ, ਇਹੀ ਹੈ ਨਾ, ਪਦਾਰਥ ਦ੍ਵਯ ਸ਼ੋਧਨ ਰੂਪ ਕਕਸ਼ਾ ਕੇ ਉਪਯੋਗੀ ਹੋਣੇ ਸੇ ਸੰਖ ਮਤ ਔਰ ਯੋਗ ਮਤ ਦੋਨੋਂ ਕਾ ਅੰਗੀਕਾਰ ਕਰਨਾ ਚਾਹੀਏ, ਯਦਿ ਐਸਾ ਕਹਤੇ ਹੋ ਤੋ ਹੇ ਪੁਰ ਪਕਸ਼ੀ ਤੁਮਨੇ ਥੋੜਾ ਹੀ ਕਹਾ ਹੈ, ਕਿਉਂਕਿ ਦੋਨੋਂ ਪਦਾਰਥ ਕਾ ਸਰੂਪ ਕਕਸ਼ਾ ਕੇ ਉਪਯੋਗੀ ਅਨੇ ਸ਼ਾਸਤਰੋ ਕਾ ਵੀ ਹਮ ਅੰਗੀਕਾਰ ਕਰਤੇ ਹੈ, ਇਸ ਵਾਰਤਾ ਕੋ ਕਹਤੇ ਹੈ। ਆਂਦਾ ਖਾਲੀ ਜੇ ਤੂੰ ਕਹੇ ਵੀ ਉਹ ਪਦਾਰਥ ਸ਼ੋਧਨ ਵਿੱਚ ਸਹਾਇਕ ਹੈ ਤੇ ਉਹਨਾਂ ਦਾ ਅੰਗੀਕਾਰ ਕਰਨ ਲੈਣਾ ਚਾਹੀਏ ਦੋਨੋਂ ਦਾ, ਆਂਦਾ ਉਹਨਾਂ ਦੋਨਾਂ ਦਾ ਨਹੀਂ ਕਰਦੇ, ਆਪਾਂ ਹੋਰਨਾਂ ਦਾ ਵੀ ਕਰਦੇ ਹਾਂ, ਪਰ ਕਿੱਥੋਂ ਤੱਕ, ਜਿੱਥੋਂ ਤੱਕ ਅਨੁਕੂਲ ਹੈ, ਜਿੱਥੋਂ ਤੱਕ ਸਹੀ ਬੋਲਦੇ ਆ ਉੱਥੋਂ ਤੱਕ, ਜਿੱਥੇ ਉਹ ਗੜਬੜ ਬੋਲਦੇ ਆ ਫਿਰ ਨਹੀਂ। ਬਾਕੀਆਂ ਨੂੰ ਕੀ ਕਿਹਾ ਤਾਂ ਲਿਆ ਤੁਹਾਡੇ ਵਾਸਤੇ ਦੂਸਰਾ ਗ੍ਰੰਥ ਬਣਾ ਦਿੰਦੇ, ਉਹਨੇ ਕਹਿੰਦਾ ਨਹੀਂ ਜਾਓ ਬਈ ਇਹ ਇੱਥੇ ਨੀ ਗੱਲ ਵਾਰਾ ਖਾਣੀ, ਉਹਨਾਂ ਦਾ ਵੀ ਅੰਗੀਕਾਰ ਕਰਦੇ ਪਰ ਐਸਾ ਥੋੜੀ ਆ। ਹਾਂ ਇਹ ਤਾਂ ਕਕਸ਼ੋਪ ਜੋਗੇ ਨਾ ਸੰਖ ਜੋਗੋ ਮਤੋ ਜਦੀ ਦੇਹੋ ਅਨਮਯ ਕਕਸ਼ਤਵਾਤ ਆਤਮਤਵੇ ਅਭਿਊ ਪੇਅਤਾਮ, ਏਤਦ ਕਕਸ਼ਾ ਉਪਯੋਗੇ ਨਾ ਪਦਾਰਥ ਸ਼ੋਧਨ ਰੂਪ ਕਕਸ਼ਾ ਕੇ ਉਪਯੋਗੀ ਹੋਣੇ ਸੇ ਸੰਖ ਯੋਗੋ ਮਤੋ, ਸੰਖ ਮਤ ਔਰ ਯੋਗ ਮਤ ਆਪ ਵੇਦਾਂਤੀਓ ਕੋ ਵੀ ਸੰਮਤ ਹੋਗਾ, ਯਦਿ ਐਸਾ ਕਹਤੇ ਹੋ ਤੋ, ਕਹਿੰਦਾ ਯਦਿ ਤੁਸੀਂ ਐਸਾ ਕਹਿੰਦੇ ਹੋ ਤੋ, ਦੇਹ ਅਨਮਯ ਕਕਸ਼ਤਵਾਤ ਜਹ ਸਥੂਲ ਸਰੀਰ ਅਨਮਯ ਰੂਪ ਪ੍ਰਥਮ ਕੋਸ਼ ਕੇ ਉਪਯੋਗੀ ਹੋਣੇ ਸੇ ਆਤਮਤਵੇਨ ਆਤਮ ਸਰੂਪ ਕਰਕੇ ਅਭਿਊ ਪੇਅਤਾਮ ਪੂਰਵ ਪਕਸ਼ ਕੋ ਸਵੀਕਾਰ ਕਰਨਾ ਚਾਹੀਏ। ਠੀਕ ਹੈ ਜੀ, ਕਹਿੰਦਾ ਉਹ ਅਨਮਯ ਜਿਹੜਾ ਕੋਸ਼ ਹੈ ਨਾ ਉਹਦੇ ਚ ਉਪਯੋਗੀ ਹੈ, ਖਾਲੀ ਉਹਨੂੰ ਹਟਾਉਣ ਵਾਸਤੇ उपयोगी है। उपयोगी पदार्थ का ग्रहण अन्य शास्त्रों से भी यदि वेदांति को इष्ट है तब संख्य योग मत के साथ वेदांत का विरोध कैसे? ऐसी आशंका के उत्तर में कहते हैं कि कह रहे हो अंदर जो तुसी दूसरे शास्त्रां दी भी गल मानदे जे फिर संख शास्त्र और योग शास्त्र ने तुहाडा विरोध क्यों है, ठीक है जी। ये दस रहे ऐसी आशंका के उत्तर में कहते हैं कि जीवों का परस्पर भेद जगत की सत्ता और जीव ईश्वर का भेद इतने अंश में ही विरोध है अन्यथा नहीं। अंदा साडा उन्होंने नाल विरोध की है, कोई जद्दी दुश्मनी नहीं है साडा उन्हें नाल विरोध की कोई जद्दी दुश्मनी नहीं है हाँ जद्दी दुश्मनी थोड़ी उन्होंने कोई बस जी आहो आहो।